ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਾਤੇ ਹੀ। ਸ੍ਰੀ ਰਾਗ ਮਹਿਲਾ ਪਹਿਲਾ, ਘਰ ਚੌਥਾ, ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਯਾ, ਕੂੜ ਸ਼ੁਰਾ ਮੁੱਠਾ ਮੁਰਦਾਰ, ਧਾਨ ਕਰੂਪ ਰਹਾਂ ਕਰਤਾ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਬਿਗੜੈ ਰੂਪ ਰਹਾਂ ਬਿਕਰਾ। ਤੇਰਾ ਇੱਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ ਰਹਾਉ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਨ ਕਰੂਪ ਰਹਾਂ ਕਰਤਾ। ਫਾਹੀ ਸੁਰਤ ਮਾਲੂ ਕੀ ਵੇਸ, ਹਾਂ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਭਾਰ, ਧਾਨ ਕਰੂਪ ਰਹਾਂ ਕਰਤਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਕਿਆ ਮੂੰਹ ਦੇਸਾਂ ਦੁਸ਼ਟ ਚੋ, ਨਾਨਕ ਨੀਚ ਕਹੈ ਵਿਚਾਰ, ਧਾਨ ਕਰੂ ਰਹਾਂ ਕਰਤਾਰ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋ, ਨਾਨਕ ਨੀਚ ਕਹੈ ਵਿਚਾਰ, ਧਾਨ ਕਰੂ ਰਹਾਂ ਕਰਤਾਰ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਬਹੁਤ ਅਦਬ ਸਤਿਕਾਰ ਨਾਲ ਪਾਵਨ ਬਾਣੀ ਦਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਆਓ ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਕੀਤਾ ਹੈ, ਇਹ ਪਾਵਨ ਸ਼ਬਦ ਸਿੱਖ ਧਰਮ ਦੇ ਬਾਨੀ ਧੰਨ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 24 ਉੱਪਰ ਸੁਭਾਏਮਾਨ ਹੈ। ਗੁਰਦੇਵ ਪਿਤਾ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਰੀ ਸੰਗਤ ਅਦਬ ਸਤਿਕਾਰ ਨਾਲ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇੱਕ ਸ਼ਿਕਾਰ ਦਾ ਜ਼ਿਕਰ ਕੀਤਾ ਹੈ। ਵੈਸੇ ਦੁਨੀਆ ਦੇ ਅੰਦਰ ਹੋ ਸਕਦਾ ਸਾਰੇ ਮਨੁੱਖ ਸ਼ਿਕਾਰ ਨਾ ਕਰਦੇ ਹੋਣ, ਜਿਹੜੀਆਂ ਉਦਾਹਰਨਾਂ ਗੁਰੂ ਪਿਤਾ ਜੀ ਨੇ ਪਾਵਨ ਬਾਣੀ ਵਿੱਚ ਲਈਆਂ ਨੇ, ਵੀ ਜਦੋਂ ਸ਼ਿਕਾਰੀ ਘਰੋਂ ਨਿਕਲਦਾ ਹੈ ਉਹਦੇ ਕੋਲ ਇੱਕ ਕੁੱਤਾ ਹੁੰਦਾ ਹੈ, ਸਵਾਨ ਹੁੰਦਾ ਹੈ, ਕੁਝ ਕੁੱਤੀਆਂ ਹੁੰਦੀਆਂ ਨੇ, ਕੁਝ ਹਥਿਆਰ ਹੁੰਦੇ ਨੇ, ਅਤੇ ਉਹਦੇ ਮਨ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਹਨਾਂ ਜਾਨਵਰਾਂ ਦੇ ਆਸਰੇ, ਇਹਨਾਂ ਸਵਾਨਾਂ ਦੇ ਆਸਰੇ ਕੋਈ ਆਪਣੀ ਪੇਟ ਦੀ ਪੂਰਤੀ ਵਾਸਤੇ ਸ਼ਿਕਾਰ ਲੱਭ ਕੇ ਲਿਆਵਾਂ। ਹੋ ਸਕਦਾ ਹੈ ਕਿ ਸਾਰੇ ਵਿਅਕਤੀ ਇੱਦਾਂ ਦਾ ਸ਼ਿਕਾਰ ਨਾ ਕਰਦੇ ਹੋਣ, ਪਰ ਜਿਸ ਸ਼ਿਕਾਰ ਦਾ ਜ਼ਿਕਰ ਗੁਰੂ ਨਾਨਕ ਪਿਤਾ ਮਹਾਰਾਜ ਨੇ ਕੀਤਾ ਹੈ, ਮਹਾਰਾਜ ਕਹਿੰਦੇ ਕੋਈ ਟਾਵਾਂ ਹੀ ਬਚਿਆ ਹੋਏਗਾ, ਅੰਦਰ ਦਾ ਸ਼ਿਕਾਰ ਹੈ। ਬਾਹਰ ਕੋਈ ਕੁੱਤਾ ਰੱਖ ਕੇ, ਇੱਕ ਸਵਾਣ ਰੱਖ ਕੇ, ਦੋ ਤਨ ਕੁੱਤੀਆਂ ਰੱਖ ਕੇ, ਹਥਿਆਰ ਰੱਖ ਕੇ ਸ਼ਿਕਾਰ ਖੇਡਣ ਸਾਰੇ ਤਾਂ ਨਹੀਂ ਜਾਂਦੇ, ਪਰ ਮਹਾਰਾਜ ਕਹਿੰਦੇ ਇਸ ਬਿਰਤੀ ਵਿੱਚ, ਇਸ ਸੁਰਤ ਵਿੱਚ, ਇਸ ਸਰੀਰ ਵਿੱਚ ਵੀ ਸ਼ਿਕਾਰ ਖੇਡਿਆ ਜਾ ਰਿਹਾ। ਫਰਕ ਇਹ ਹੈ, ਬਾਹਰ ਦਾ ਸ਼ਿਕਾਰ ਨਜ਼ਰ ਆਉਂਦਾ ਹੈ, ਅੰਦਰ ਦਾ ਸ਼ਿਕਾਰ ਨਜ਼ਰ ਨਹੀਂ ਆਉਂਦਾ। ਪਹਿਲਾਂ ਆਪਾਂ ਸ਼ਬਦ ਦੇ ਰਹਾਓ ਵਾਲੇ ਬੰਦ ਨੂੰ ਸਮਝਦੇ ਹਾਂ ਤਾਂ ਕਿ ਵਿਚਾਰ ਅੱਗੇ ਤੁਰ ਸਕੇ। ਸ਼ਬਦ ਦੇ ਰਹਾਓ ਵਾਲੇ ਬੰਦ ਵਿੱਚ ਗੁਰੂ ਨਾਨਕ ਪਿਤਾ ਮਹਾਰਾਜ ਫਰਮਾਉਂਦੇ ਨੇ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਨ ਵਾਲੇ ਤੁਹਾਡੇ ਵਿੱਚ ਕਈ ਗੁਰੂ ਪਿਆਰੇ ਬੈਠੇ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਰਾਜ ਨੇ ਕੁਝ ਸ਼ਬਦ ਡਾਇਰੈਕਟ ਜੀਵਾਂ ਨੂੰ ਸੰਬੋਧਨ ਕੀਤੇ ਨੇ ਅਤੇ ਕੁਝ ਐਸੇ ਸ਼ਬਦ ਨੇ ਜਿਹੜੇ ਆਪਣੇ ਆਪ 'ਤੇ ਟੁਕਾਏ ਨੇ, ਉਹਦੇ ਵਿੱਚੋਂ ਸਿੱਖਿਆ ਸਾਨੂੰ ਦਿੱਤੀ ਹੈ। ਜਿੱਥੇ ਮਹਾਰਾਜ ਨੇ ਹਾਂ ਮੈਂ ਲਫਜ਼ਾਂ ਦੀ ਵਰਤੋਂ ਕੀਤੀ ਹੈ, ਜਿਵੇਂ ਇੱਥੇ ਮਹਾਰਾਜ ਕਹਿੰਦੇ ਨੇ ਮੈਂ ਪਤ ਕੀ ਪੰਧ, ਪਤ ਦੇ ਤੱਤੇ ਨੂੰ ਸਿਹਾਰੀ ਹੈ, ਪੰਧ ਨਸੀਹਤ ਸਿੱਖਿਆ। ਹੁਣ ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਮੈਂ ਪਤ ਕੀ ਪੰਧ, ਮੈਂ ਆਪਣੇ ਪਤੀ ਅਕਾਲ ਪੁਰਖ ਦੀ ਪੰਧ ਨਸੀਹਤ ਸਿੱਖਿਆ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਤੁਸੀਂ ਮੇਰੇ ਪਤੀ ਹੋ, ਤੁਸੀਂ ਮੇਰੇ ਮਾਲਕ ਹੋ, ਮੈਂ ਤੁਹਾਡੀ ਦਿੱਤੀ ਹੋਈ ਸਿੱਖਿਆ ਨਸੀਹਤ ਉੱਤੇ ਨਹੀਂ ਤੁਰਿਆ। ਕੀ ਅੰਦਾਜ਼ਾ ਲਗਾਉਂਦੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਦੀ ਦਿੱਤੀ ਹੋਈ ਸਿੱਖਿਆ, ਰੱਬ ਦੀ ਨਸੀਹਤ ਉੱਤੇ ਨਾ ਤੁਰੇ ਹੋਣਗੇ। ਗੁਰੂ ਨਾਨਕ ਸਾਹਿਬ ਤਾਂ ਤੁਰੇ ਨੇ, ਇਸ ਸ਼ਬਦ ਵਿੱਚ ਸਮਝਾ ਸਾਨੂੰ ਰਹੇ ਨੇ, ਪੜ੍ਹਨ ਵਾਲੇ ਸਿੱਖਾ ਤੂੰ ਨਾਲ ਨਾਲ ਧਿਆਨ ਮਾਰ ਕੇ ਵੇਖਦਾ ਜਾਈਂ ਜਿਹੜੀਆਂ ਗੱਲਾਂ ਗੁਰੂ ਸਾਹਿਬ ਕਹਿ ਰਹੇ ਨੇ ਕਿਤੇ ਤੇਰੇ ਜੀਵਨ 'ਤੇ ਢੁੱਕਦੀਆਂ ਤੇ ਨਹੀਂ। ਹੁਣ ਕਹਿ ਆਪਣੇ ਆਪ ਨੂੰ ਰਹੇ ਨੇ ਮੈਂ ਪਤ ਕੀ ਪੰਧ, ਮੈਂ ਆਪਣੇ ਪਤੀ ਅਕਾਲ ਪੁਰਖ ਦੀ ਪੰਧ, ਪੰਧ ਦਾ ਅਰਥ ਹੈ ਨਸੀਹਤ ਸਿੱਖਿਆ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਵਿਗੜੈ ਰੂਪ, ਹੇ ਮਾਲਕ ਤੇਰੀ ਸਿੱਖਿਆ 'ਤੇ ਨਾ ਤੁਰਨ ਕਰਕੇ ਮੇਰਾ ਰੂਪ ਹੀ ਵਿਗੜ ਗਿਆ। ਹੁਣ ਇੱਥੇ ਰੂਪ ਸਰੀਰ ਦਾ ਨਹੀਂ, ਸਰੀਰ ਕਰਕੇ ਤਾਂ ਮਨੁੱਖ ਕਈ ਵਾਰੀ ਬੜਾ ਸੋਹਣਾ ਲੱਗਦਾ ਹੈ, ਅੰਦਰੋਂ ਵਿਗੜਿਆ ਹੋਇਆ ਹੈ, ਅੰਦਰ ਦਾ ਰੂਪ ਕਰੂਪ ਹੋ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸਿੱਖਿਆ 'ਤੇ ਨਾ ਤੁਰ ਕੇ ਜਿੰਨਾ ਕੁ ਮੈਂ ਅੰਦਰੋਂ ਡਰਾਉਣਾ ਬਣਿਆ ਨਾ, ਇਹ ਮੈਨੂੰ ਹੀ ਪਤਾ ਹੈ। ਪੱਗਾਂ ਵਾਲਿਓ ਇੱਥੇ ਵਿਕਰਾਲ ਲਫ਼ਜ਼ ਵਰਤੇ ਹੈ ਮਾਲਕ ਨੇ, ਇੱਥੇ ਬਾਰ ਬਾਰ ਮਨੁੱਖ ਨੂੰ ਸੁਚੇਤ ਹੋਣ ਦਾ ਗਿਆਨ ਦਿੱਤਾ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਾਂ ਵਿਗੜੇ ਰੂਪ ਰਹਾਂ ਬਿਕਰਾਲ। ਵੈਸੇ ਸੰਸਾਰ ਦੇ ਅੰਦਰ ਭੂਤ ਪ੍ਰੇਤ ਜਿੰਨ ਇਹਨਾਂ ਦਾ ਡਰ ਪਾ ਕੇ ਰੋਟੀ ਬਹੁਤ ਵਧੀਆ ਚਲਾਈ ਜਾ ਰਹੀ ਹੈ। ਕੁਦਰਤੀ ਗੱਲ ਹੈ, ਮਨੁੱਖ ਡਰਦਾ ਇਹਨਾਂ ਗੱਲਾਂ ਨੂੰ ਮੰਨੀ ਵੀ ਜਾਂਦਾ ਹੈ। ਕਿਸੇ ਨੂੰ ਕਹਿ ਦਿਉ ਤੇਰੇ 'ਤੇ ਆ ਛਾਇਆ ਆ ਗਈ ਹੈ, ਤੇਰੇ 'ਤੇ ਭੂਤ ਆ ਗਿਆ ਹੈ, ਫਲਾਣੀ ਜਗ੍ਹਾ ਇਹ ਚੀਜ਼ ਮੈਂ ਅੱਖਾਂ ਨਾਲ ਵੇਖੀ ਹੈ, ਮੰਨ ਜਾਏਗਾ ਮਨੁੱਖ। ਆਮ ਕਰਕੇ ਸਾਡੇ ਸਮਾਜ ਵਿੱਚ ਇਹਨਾਂ ਚੀਜ਼ਾਂ ਨਾਲ ਰੋਟੀ ਜ਼ਿਆਦਾ ਚੱਲਦੀ ਹੈ। ਡਰ ਹੈ ਨਾ ਮਨੁੱਖ ਨੂੰ, ਡਰ ਕਰਕੇ ਮਨੁੱਖ ਕੁਝ ਨਾ ਕੁਝ ਦੇਣਾ ਚਾਹੁੰਦਾ ਹੈ। ਹੁਣ ਜਦੋਂ ਭੂਤ ਪ੍ਰੇਤ ਜਿੰਨ ਚੰਡਾਲਾਂ ਦੀ ਗੱਲ ਆਉਂਦੀ ਹੈ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੈਸੇ ਤਾਂ ਨਹੀਂ ਹੈਗੇ, ਪਰ ਮਨੁੱਖੀ ਸਰੀਰਾਂ ਵਿੱਚ ਦਿਸਦੇ ਵੀ ਨੇ। ਉਸ ਸਾਹਿਬ ਨੇ ਬੜਾ ਪਿਆਰਾ ਖਿਆਲ ਦਿੱਤਾ, ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸੱਚ ਨਾਲੋਂ ਟੁੱਟਿਆ ਹੋਇਆ ਬੰਦਾ ਹੀ ਸਭ ਤੋਂ ਵੱਡਾ ਪ੍ਰੇਤ ਹੈ ਅਤੇ ਸਭ ਤੋਂ ਵੱਡਾ ਭੂਤ ਹੈ। ਸੱਚ ਨਾਲੋਂ ਟੁੱਟਾ ਹੋਇਆ, ਜੇ ਮਾਲਕ ਦੀ ਸਿੱਖਿਆ 'ਤੇ ਨਹੀਂ ਤੁਰਦਾ ਇਨਸਾਨ ਨਾਲੋਂ ਵੱਡਾ ਚੰਡਾਲ ਕੌਣ ਹੈ? ਇਸ ਇਨਸਾਨ ਨਾਲੋਂ ਵੱਡਾ ਭੂਤ ਅਤੇ ਪ੍ਰੇਤ ਕੌਣ ਹੈ? ਮਾਲਕ ਨੇ ਬੜਾ ਪਿਆਰਾ ਖਿਆਲ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਕਲੀ ਅੰਦਰ ਨਾਨਕਾ, ਕਲੀ ਅੰਦਰ ਨਾਨਕਾ, ਜਿੰਨਾ ਇਹਨੂੰ ਜੇ ਆਪਾਂ ਹਲੰਤ ਲਾ ਕੇ ਪੜਾਂਗੇ ਤੇ ਜਿੰਨਾ ਬਣ ਜਾਏਗਾ, ਜੇ ਇਹਨੂੰ ਆਪਾਂ ਪੋਲੇ ਜੇ ਮੂੰਹ ਨਾਲ ਪੜਾਂਗੇ ਤੇ ਜਿੰਨ, ਜਿੰਨ ਦਾ ਅਰਥ ਹੁੰਦਾ ਭੂਤ। ਕਲੀ ਅੰਦਰ ਨਾਨਕਾ, ਜਿੰਨਾ ਦਾ ਅਵਤਾਰ, ਜਿਸ ਘਰ ਵਿੱਚ ਧਰਮ ਹੈ ਨਹੀਂ, ਜਿਹੜੇ ਪਰਿਵਾਰ ਗੁਰੂ ਮਾਲਕ ਅਕਾਲ ਪੁਰਖ ਦੀ ਦਿੱਤੀ ਸਿੱਖਿਆ ਅਨੁਸਾਰ ਜ਼ਿੰਦਗੀ ਨਹੀਂ ਜਿਉਂਦੇ, ਮਹਾਰਾਜ ਕਹਿੰਦੇ ਉਸ ਘਰ ਵਿੱਚ ਜਿਸ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਉਹ ਪੁੱਤਰ ਭੂਤ। ਜਿਸ ਘਰ ਵਿੱਚ ਚੰਗੀ ਸਿੱਖਿਆ ਹੈ ਨਹੀਂ, ਚੰਗੇ ਗੁਣ ਹੈ ਨਹੀਂ, ਚੰਗੇ ਸੰਸਕਾਰ ਹੈ ਨਹੀਂ, ਜੇ ਮਾਂ ਨੇ ਧੀ ਨੂੰ ਜਨਮ ਦਿੱਤਾ ਹੈ ਤੇ ਧੀ ਵੀ ਭੂਤ। ਇਹ ਗੁਰੂ ਨਾਨਕ ਸਾਹਿਬ ਦਾ ਵਾਕ ਹੈ। ਕਲੀ ਅੰਦਰ ਨਾਨਕਾ, ਜਿੰਨਾ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿੰਨਾ ਦਾ ਸਿੱਕਦਾਰ। ਤੇ ਜਿਸ ਮਾਂ ਨੇ ਦੋਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ, ਚਾਹੇ ਧੀ ਹੈ ਪੁੱਤ ਹੈ, ਜੇ ਮਾਂ ਕੋਲ ਧਰਮ ਹੈ ਨਹੀਂ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਾਂ ਵੀ ਭੂਤ ਹੈ। ਜੋਰੂ ਜਿੰਨਾ ਦਾ ਸਿੱਕਦਾਰ, ਉਹਨਾਂ ਜਿੰਨਾ ਦਾ ਸਿੱਕਦਾਰ ਵੱਡੀ ਜੋਰੂ ਔਰਤ ਹੈ। ਇੱਥੇ ਔਰਤ ਦਾ ਅਰਥ ਇਕੱਲੀ ਔਰਤ ਨਹੀਂ ਲੈਣਾ, ਪਰਿਵਾਰ ਦੇ ਬਾਕੀ ਮੈਂਬਰ ਵੀ ਜੇ ਧਰਮ ਤੋਂ ਟੁੱਟੇ ਹੋਏ ਨੇ ਤੇ। ਹੁਣ ਭਾਗਾਂ ਵਾਲੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜਾ ਸੁੰਦਰ ਖਿਆਲ ਦਿੰਦੇ ਨੇ। ਹੁਣ ਮਨੁੱਖ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਜਿਉਂਦਿਆਂ ਤੁਰਿਆ ਫਿਰਦਾ ਭੂਤ ਹਾਂ। ਭੂਤ ਹੈ ਕਿਉਂ? ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਬਸ ਇਸ ਕਰਕੇ ਭੂਤ ਹਾਂ ਕਿ ਮਾਲਕ ਜੀ ਮੈਂ ਤੁਹਾਡੀ ਦਿੱਤੀ ਹੋਈ ਸਿੱਖਿਆ 'ਤੇ ਨਹੀਂ ਤੁਰਿਆ, ਜੋ ਤੁਸੀਂ ਮੈਨੂੰ ਕਰਨ ਲਈ ਕਿਹਾ ਸੀ ਉਹ ਨਹੀਂ ਕੀਤਾ ਤੇ ਭੂਤ ਹਾਂ। ਜੇ ਤੁਹਾਡੀ ਗੱਲ ਮੰਨ ਲਵਾਂ ਤੇ ਫਿਰ ਮੈਂ ਭੂਤ ਨਹੀਂ, ਫਿਰ ਮੈਂ ਚੰਗਾ ਇਨਸਾਨ ਹਾਂ। ਬਲਿਹਾਰੀ ਗੁਰਿਆਪਣ ਹੈ, ਵਿਉਹਾੜੀ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬਾਰੇ ਮੈਨੂੰ ਗਿਆਨ ਦਿੱਤਾ ਮੇਰੇ ਗੁਰੂ ਨੇ, ਇਸ ਕਰਕੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਬਲਿਹਾਰੀ ਗੁਰਿਆਪਣ ਹੈ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਦਿਉਹਾੜੀ ਇੱਕ ਦਿਨ ਵਿੱਚ ਸੱਤ ਵਾਰ ਸੌ ਵਾਰ, ਜਿਨ ਮਾਨਸ ਤੇ ਜਿਹਨੇ ਆਮ ਮਨੁੱਖ ਤੋਂ ਦੇਵਤੇ ਕੀ ਹੈ, ਦੇਵਤੇ ਬਣਾ ਦਿੱਤਾ। ਕਿਹੜੇ ਦੇਵਤੇ? ਗੁਰਬਾਣੀ ਵਿੱਚ ਤਾਂ ਵੀ ਆਖਿਆ ਦੇਵੀ ਦੇਵਾ ਮੂਲ ਹੈ ਮਾਇਆ। ਕਿਹੜੇ ਦੇਵਤੇ ਬਣਾਇਆ ਗੁਰੂ ਨੇ? ਵੈਸੇ ਤਾਂ ਦੇਵੀ ਦੇਵਤਿਆਂ ਦੀ ਗੱਲ ਆਉਂਦੀ ਹੈ, ਦੇਵੀ ਦੇਵਾ ਮੂਲ ਹੈ ਮਾਇਆ। ਪੁਜਾਰੀ ਬੰਦਿਆਂ ਨੇ ਦੇਵੀ ਦੇਵਤੇ ਬਣਾਏ ਰੋਟੀ ਖਾਣ ਲਈ, ਵੀ ਆਪਣੇ ਕੋਲੋਂ ਸੋਹਣੇ ਤਰੀਕੇ ਦੇ ਨਾਲ ਮੂਰਤੀਆਂ ਘੜ ਲਓ ਅਤੇ ਮੂਰਤੀਆਂ ਸਜਾ ਲਓ, ਲੋਕਾਂ ਕੋਲੋਂ ਮੱਥੇ ਟਿਕਵਾ ਲਓ, ਇਹਦੇ ਨਾਲ ਰੋਟੀ ਬੜੀ ਵਧੀਆ ਪੱਕਦੀ ਹੈ, ਘਰ ਵਿੱਚ ਸੁੱਖ ਸਹੂਲਤਾਂ ਬੜੀਆਂ ਵਧੀਆ ਆਉਂਦੀਆਂ ਨੇ। ਦੇਵੀ ਦੇਵਤੇ ਬਣਾਏ, ਲੱਕੜ ਦੇ ਬਣਾ ਲੈ, ਪੱਥਰ ਦੇ ਬਣਾ ਲੈ, ਮਨੁੱਖਤਾ ਦੇ ਸਾਹਮਣੇ ਰੱਖ ਦਿੱਤੇ। ਹੁਣ ਜੇ ਤਾਂ ਉਹੋ ਜਿਹੇ ਦੇਵਤੇ ਬਣੇ ਨੇ ਤਾਂ ਫਿਰ ਤਾਂ ਕੋਈ ਜ਼ਿਆਦਾ ਲਾਭ ਨਹੀਂ ਹੋਇਆ। ਮਹਾਰਾਜ ਕਹਿੰਦੇ ਦੇਵੀ ਦੇਵਾ ਮੂਲ ਹੈ ਮਾਇਆ, ਇਹ ਤਾਂ ਮਾਇਆ ਵਾਸਤੇ ਬਣਾਏ ਗਏ, ਘਰ ਭਰਨ ਵਾਸਤੇ ਬਣਾਏ ਗਏ। ਅਤੇ ਗੁਰੂ ਸਾਹਿਬ ਜੀ ਕਹਿੰਦੇ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਤਵਾਰ ਜਿਨ ਮਾਣਸ ਤੇ। ਦੇਵਤੇ ਕੀ ਹੈ, ਕਿਹੜੇ ਦੇਵਤੇ ਬਣਾ ਦਿੱਤਾ? ਦੇਵਤੇ ਬਣਾ ਦਿੱਤਾ ਦੇਵੀ ਗੁਣਾਂ ਵਾਲੇ, ਰੱਬੀ ਗੁਣ ਜੀਵਨ ਵਿੱਚ ਪੈਦਾ ਕਰ ਦਿੱਤੇ, ਮੈਨੂੰ ਐਸਾ ਦੇਵਤਾ ਬਣਾ ਦਿੱਤਾ, ਦੇਵੀ ਗੁਣਾਂ ਵਾਲਾ ਦੇਵਤਾ ਬਣਾ ਦਿੱਤਾ ਆਮ ਮਨੁੱਖ ਤੋਂ। ਜਨਮ ਲੈਣ ਕਰਕੇ ਮੈਂ ਇਨਸਾਨ ਨਹੀਂ ਹਾਂ। ਇਨਸਾਨੀਅਤ ਆਉਂਦੀ ਹੈ ਗੁਰੂ ਦੇ ਗਿਆਨ ਨੂੰ ਮੰਨਣ ਅਤੇ ਵਿਚਾਰਨ ਕਰਕੇ, ਨਹੀਂ ਤਾਂ ਜ਼ਿੰਦਗੀ ਸਾਰੀ ਕਈ ਵਾਰੀ ਪਸ਼ੂਆਂ ਸਮਾਨ ਲੰਘ ਜਾਂਦੀ ਹੈ। ਮੇਰੇ ਮਾਲਕ ਨੂੰ ਪਾਵਨ ਬਾਣੀ 'ਚ ਕਹਿਣਾ ਪੈਂਦਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮੈਂ ਪਤ ਕੀ ਪੰਧ, ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੁਹਾਡੀ ਦਿੱਤੀ ਹੋਈ ਸਿੱਖਿਆ 'ਤੇ ਨਹੀਂ ਤੁਰਿਆ। ਹੁਣ ਆਪਾਂ ਜਿੰਨੇ ਵੀ ਬੈਠੇ ਹਾਂ, ਆਪਾਂ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਹੈ ਕਿ ਸਾਡੇ 'ਚੋਂ ਕਿੰਨੇ ਨੇ ਜਿਹੜੇ ਅਜੇ ਤੱਕ ਗੁਰੂ ਦੀ ਦਿੱਤੀ ਹੋਈ ਸਿੱਖਿਆ 'ਤੇ ਨਹੀਂ ਤੁਰੇ। ਜੇ ਨਹੀਂ ਤੁਰੇ, ਮਹਾਰਾਜ ਕਹਿੰਦੇ ਤੂੰ ਬਿਕਰਾਲ ਹੈ, ਤੂੰ ਜਿੰਨ ਹੈ, ਤੂੰ ਚੰਡਾਲ ਹੈ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਵਿਗੜੈ ਰੂਪ ਰਹਾਂ ਬਿਕਰਾਲ। ਇੱਕ ਬੇਨਤੀ ਕਰਾਂ ਭਾਗਾਂ ਵਾਲੇ ਗੁਰਸਿੱਖੋ, ਸਰੀਰ ਦਾ ਰੂਪ ਮਨੁੱਖ ਰੋਜ਼ ਸ਼ਿੰਗਾਰਦਾ ਹੈ। ਸਰੀਰ ਨੂੰ ਸੋਹਣਾ ਬਣਾਉਣ ਲਈ ਮਨੁੱਖ ਕਿੰਨੇ ਯਤਨ ਕਰਦਾ ਹੈ, ਕਿੰਨੀਆਂ ਦੁਕਾਨਾਂ ਵੀ ਖੁੱਲੀਆਂ ਹੋਈਆਂ ਨੇ। ਇੱਥੇ ਰੂਪ ਵਿਗੜੇ ਦੀ ਗੱਲ ਕਹੀ ਮਹਾਰਾਜ ਨੇ, ਹਾਂ ਵਿਗੜੈ ਰੂਪ, ਮੇਰਾ ਰੂਪ ਵਿਗੜ ਗਿਆ। ਹਾਂ ਵਿਗੜੈ ਰੂਪ, ਕਿਹੜਾ ਰੂਪ ਵਿਗੜਿਆ? ਸਰੀਰ ਦਾ ਤਾਂ ਨਹੀਂ ਵਿਗੜਿਆ, ਅੰਦਰ ਦਾ ਰੂਪ ਵਿਗੜਿਆ। ਹੁਣ ਅੰਦਰ ਦੇ ਰੂਪ ਨੂੰ ਬੰਦਾ ਬੰਦੇ ਨੂੰ ਨਹੀਂ ਵੇਖ ਸਕਦਾ। ਮਨੁੱਖ ਤਾਂ ਜਦੋਂ ਵਹਿੰਦਾ ਬਾਹਰ ਚਮ ਵਹਿੰਦਾ, ਚਮੜੀ ਵੇਖਦਾ। ਇਸ ਚਮੜੀ ਨੂੰ ਸ਼ਿੰਗਾਰਨ ਵਾਸਤੇ ਮਨੁੱਖ ਕਿੰਨਾ ਪ੍ਰਬੰਧ ਕਰਦਾ, ਕਿੰਨਾ ਕਿੰਨਾ ਘਰਾਂ ਵਿੱਚ ਸਮਾਨ ਪਿਆ ਰਹਿੰਦਾ, ਪਾਊਡਰ ਕਰੀਮਾਂ ਪਈਆਂ ਰਹਿੰਦੀਆਂ ਨੇ ਵੀ ਸਰੀਰ ਕਰਕੇ ਕਿਸੇ ਨੂੰ ਖਿੱਚ ਪਾ ਸਕਾਂ, ਬਾਹਰੋਂ ਰੂਪ ਸੋਹਣਾ ਬਣ ਸਕੇ। ਕਾਸ਼ ਕਿਤੇ ਥੋੜ੍ਹਾ ਜਿਹਾ ਸਮਾਂ, ਥੋੜ੍ਹਾ ਜਿਹਾ ਧਨ ਇਸ ਮਨ ਨੂੰ ਖੂਬਸੂਰਤ ਬਣਾਉਣ ਲਈ ਵੀ ਵਰਤਿਆ ਜਾਏ, ਪਰ ਨਹੀਂ ਵਰਤਿਆ ਜਾ ਰਿਹਾ। ਮਨ ਕਰਕੇ ਮਾਫ਼ ਕਰਨਾ ਮੈਨੂੰ, ਜਿੰਨਾ ਅੱਜ ਸਰੀਰ ਕਰਕੇ ਸੁੰਦਰ ਅਸੀਂ ਬਣਦੇ ਜਾ ਰਹੇ ਹਾਂ, ਮਨ ਕੁਰੂਪ ਹੁੰਦੇ ਜਾ ਰਹੇ ਨੇ। ਅਤੇ ਜਿੰਨਾ ਕੁ ਪੈਸਾ, ਜਿੰਨਾ ਕੁ ਧਨ, ਜਿੰਨਾ ਕੁ ਸਮਾਂ, ਜਿੰਨੀ ਕੁ ਐਨਰਜੀ ਸਰੀਰ ਦੀ ਸੁੰਦਰਤਾ 'ਤੇ ਵੇਸਟ ਹੋ ਰਹੀ ਹੈ, ਉਹਦੇ ਵਿੱਚੋਂ 1-2% ਵੀ ਕਿਤੇ ਮਨ ਨੂੰ ਸੁੰਦਰ ਬਣਾਉਣ ਵਾਸਤੇ ਵਰਤ ਲਈਏ, ਸਾਡੇ ਘਰ ਸਵਰਗ ਬਣ ਜਾਣਗੇ, ਘਰ ਵੈਕੁੰਠ ਹੋ ਜਾਣਗੇ। ਫਿਰ ਉਹ ਜਿਹੜੀ ਗੱਲ ਹੈ ਕਿ ਉਹੋ ਹੀ ਥਾਂ ਅਸਲ ਵਿੱਚ ਵੈਕੁੰਠ ਹੈ, ਸਵਰਗ ਹੈ, ਜਿੱਥੇ ਮਾਲ ਜੀ ਤੁਹਾਡੇ ਗੁਣ ਗਾਏ ਜਾਂਦੇ ਨੇ, ਤੁਹਾਨੂੰ ਚੰਗਾ ਕਿਹਾ ਜਾਂਦਾ। ਸਾਧ ਸੰਗ ਵੈਕੁੰਠ ਹੈ ਆ ਹੈ। ਉਹ ਸਾਧ ਸੰਗਤ ਕੇਵਲ ਗੁਰਦੁਆਰਾ ਨਹੀਂ, ਘਰ ਵੀ ਸਾਧ ਸੰਗਤ ਬਣ ਸਕਦਾ ਹੈ। ਘਰ ਵਿੱਚ ਵੀ ਚੰਗੀਆਂ ਵਿਚਾਰਾਂ ਅਤੇ ਚੰਗੇ ਗੁਣ ਗਾਏ, ਪੜ੍ਹੇ, ਵਿਚਾਰੇ ਜਾ ਸਕਦੇ ਨੇ। ਫਿਰ ਬੇਨਤੀ ਕਰਾਂ, ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਮੈਂ ਪਤ ਕੀ ਪੰਧ, ਹੇ ਅਕਾਲ ਪੁਰਖ ਪਰਮਾਤਮਾ ਜੀ, ਮੈਂ ਤੁਹਾਡੀ ਦਿੱਤੀ ਹੋਈ ਨਸੀਹਤ ਉੱਤੇ ਤੁਰਿਆ ਨਹੀਂ। ਗੁਰੂ ਸਾਹਿਬ ਤਾਂ ਤੁਰੇ ਨੇ, ਗੱਲ ਸਾਡੀ ਕਰ ਰਹੇ ਨੇ, ਕਿਉਂਕਿ ਉਹ ਤੁਰੇ ਨੇ। ਉਹ ਤੁਰੇ ਨਹੀਂ, ਉਹ ਤਾਂ ਰੱਬ ਦਾ ਰੂਪ ਨੇ। ਉਹਨਾਂ ਨੂੰ ਤਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਿਆ। ਉਹ ਤਾਂ ਰੱਬ ਦਾ ਰੂਪ ਨੇ, ਪਰ ਉਹ ਗੱਲ ਸਾਡੀ ਕਰ ਰਹੇ ਨੇ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਮੈਂ ਤੁਹਾਡੀ ਦਿੱਤੀ ਹੋਈ ਨਸੀਹਤ ਸਿੱਖਿਆ ਉੱਤੇ ਨਹੀਂ ਤੁਰਿਆ, ਤੁਹਾਡੇ ਉਪਦੇਸ਼ ਨੂੰ ਨਹੀਂ ਕਮਾਇਆ, ਤੇ ਹੋਇਆ ਕੀ? ਹਾਂ ਵਿਗੜੈ ਰੂਪ, ਰੂਪ ਵਿਗੜ ਗਿਆ। ਹਾਂ ਵਿਗੜੈ ਰੂਪ ਰਹਾਂ ਬਿਕਰਾਲ, ਡਰਾਉਣਾ ਰੂਪ ਬਣ ਗਿਆ। ਹਾਂ ਵਿਗੜੈ ਰੂਪ ਰਹਾਂ ਬਿਕਰਾਲ, ਪਰ ਮੈਨੂੰ ਇੱਕ ਆਸ ਹੈ। ਮਹਾਰਾਜ ਕਹਿੰਦੇ ਘਬਰਾ ਨਾ, ਆ ਤੈਨੂੰ ਮੈਂ ਆਸ ਵਾਲੇ ਥਾਂ 'ਤੇ ਲੈ ਕੇ ਜਾਵਾਂ। ਇੱਕ ਮੈਨੂੰ ਉਮੀਦ ਹੈ, ਤੇਰਾ ਏਕ ਨਾਮ ਤਾਰੇ ਸੰਸਾਰ। ਭਾਵੇਂ ਰੂਪ ਵਿਗਾੜ ਚੁੱਕਾ ਹਾਂ, ਭਾਵੇਂ ਜੀਵਨ ਕੋਝਾ ਬਣ ਚੁੱਕਾ ਹੈ, ਪਰ ਮੈਨੂੰ ਇੱਕ ਉਮੀਦ ਹੈ, ਆਸ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਮੈਨੂੰ ਇਹੋ ਹੀ ਆਸ ਹੈ, ਇਹੋ ਹੀ ਆਧਾਰ ਹੈ। ਉਹ ਵਿਰਲੇ ਹੀ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਰੂਪ ਵਿਗੜਨ ਤੋਂ ਬਾਅਦ ਵੀ ਆਸ ਲਾਉਣ ਕਿ ਗੁਰੂ ਸੁਧਾਰ ਦੇਵੇਗਾ। ਜੇ ਰੂਪ ਵਿਗੜ ਗਿਆ, ਜੇ ਮਨੁੱਖ ਮਾੜੇ ਕੰਮ ਕਰਨ ਲੱਗ ਪਿਆ, ਮਾੜੀਆਂ ਆਦਤਾਂ ਜੀਵਨ 'ਚ ਆ ਗਈਆਂ ਨੇ, ਅਜੇ ਵੀ ਆਸ ਵੱਧ ਜਾਏ ਵੀ ਮੈਂ ਚੰਗੇ। ਜਦੋਂ ਬੰਦੇ ਨੂੰ ਰੋਗ ਜ਼ਿਆਦਾ ਲੱਗ ਜਾਣ ਨਾ, ਜੇ ਉਦੋਂ ਵੀ ਆਸ ਵੱਧ ਜਾਏ ਨਾ ਵੀ ਚੰਗੇ ਡਾਕਟਰ ਕੋਲ ਜਾ ਕੇ ਚੈੱਕਅਪ ਕਰਾ ਕੇ ਇਲਾਜ ਕਰਾ ਲੈਣਾ ਤਾਂ ਬਚ ਜਾਏਗਾ, ਉਮਰ ਵੱਧ ਜਾਏਗੀ, ਲੰਮਾ ਜੀਵਨ ਜੀਉ ਲਏਗਾ। ਅਤੇ ਜੇ ਇੰਨੀਆਂ ਬਿਮਾਰੀਆਂ ਲੱਗਣ ਤੋਂ ਬਾਅਦ ਮੰਨਣ ਨੂੰ ਹੀ ਤਿਆਰ ਨਹੀਂ ਤਾਂ ਠੀਕ ਕਿੱਥੋਂ ਹੋਣਾ ਹੈ। ਜੇ ਰੂਪ ਵਿਗੜ ਚੁੱਕਾ ਹੈ, ਕੁਰਾਏ ਪੈ ਚੁੱਕਾ ਹੈ, ਤਾਂ ਅਜੇ ਸਵੀਕਾਰ ਕਰ ਤੇਰਾ ਏਕ ਨਾਮ ਤਾਰੇ ਸੰਸਾਰ। ਪਰ ਇਹ ਤਾਂ ਮੰਨਣ ਨੂੰ ਹੀ ਤਿਆਰ ਨਹੀਂ, ਉਮਰ ਲੰਘ ਗਈ, ਕੋਈ 50 ਸਾਲ ਦੀ ਉਮਰ ਲੰਘਣ ਤੋਂ ਬਾਅਦ ਵੀ ਮੰਨਣ ਨੂੰ ਤਿਆਰ ਨਹੀਂ, ਮੈਂ ਕਿੱਥੇ ਵਿਗੜਿਆ ਹੋਇਆ? ਜੇ ਮੈਂ ਰਾਤ ਨੂੰ ਇੱਕ ਪੈਗ ਪੀਣਾ ਤਾਂ ਕੀ ਗਲਤ ਕਰਦਾ? ਇਹ ਤਾਂ ਡਾਕਟਰ ਵੀ ਕਹਿੰਦੇ ਪੀ ਲੈਣੀ ਚਾਹੀਦੀ ਹੈ। ਇਹੋ ਜਿਹੇ ਸੰਸਾਰ 'ਤੇ ਵਿਅਕਤੀ ਵੇਖੇ ਗਏ ਜਵਾਨ ਬੱਚਿਆਂ ਦੇ ਸਾਹਮਣੇ ਵੀ ਵਿਵਿਚਾਰ ਕਰਨ ਤੋਂ ਟਲਦੇ ਨਹੀਂ, ਮੈਨੂੰ ਮਾਫ਼ ਕਰਨਾ। ਸੰਸਾਰ 'ਤੇ ਜਦੋਂ ਡਰਾਉਣੀਆਂ ਰੂਹਾਂ ਦੀ ਗੱਲ ਕੀਤੀ ਜਾਂਦੀ ਹੈ, ਡਰਾਉਣੀਆਂ ਬਿਰਤੀਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਮਝ ਆਉਂਦਾ ਹੈ। ਕਈ ਐਸੇ ਵੀ ਘਰ ਵੇਖੇ ਨੇ ਜਿੱਥੇ ਪਿਤਾ ਨੂੰ ਬੱਚੇ ਬਾਰੇ ਪਤਾ ਹੁੰਦਾ ਹੈ ਇਹ ਕਿੱਥੋਂ ਵਿਕਾਰ ਭੋਕਿਆ ਹੈ, ਅਤੇ ਬੱਚੇ ਨੂੰ ਪਿਤਾ ਬਾਰੇ ਪਤਾ ਹੁੰਦਾ ਹੈ, ਦੋਵੇਂ ਇੱਕ ਦੂਜੇ ਬਾਰੇ ਜਾਣਕਾਰੀ ਰੱਖਦੇ ਨੇ। ਅੰਦਾਜ਼ਾ ਲਗਾਓ ਜ਼ਰਾ, ਜਿੱਥੇ ਬੱਚੇ ਨੂੰ ਪਿਤਾ ਬਾਰੇ ਪਤਾ ਹੋਵੇ ਅਤੇ ਪਿਤਾ ਨੂੰ ਬੱਚੇ ਬਾਰੇ ਪਤਾ ਹੋਵੇ, ਕੀ ਘਰ ਬੈਕੁੰਠ ਬਣ ਸਕਦਾ ਹੈ? ਘਰ ਸਵਰਗ ਬਣ ਸਕਦਾ ਹੈ? ਘਰ 'ਚ ਨੇਕ ਆਚਰਣ, ਨੇਕ ਜੀਵਨ ਜਾਚ, ਸਦਾਚਾਰੀ ਮਨੁੱਖ, ਕੀ ਉੱਥੇ ਦੇਵਤੇ ਚੰਗੇ ਇਨਸਾਨ ਵੱਸ ਸਕਦੇ ਨੇ? ਜੇ ਉਮਰ ਭੋਗਣ ਤੋਂ ਬਾਅਦ ਵੀ ਮਨੁੱਖ ਸਵੀਕਾਰ ਕਰਨ ਨੂੰ ਤਿਆਰ ਨਹੀਂ, ਜੇ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਉਪਦੇਸ਼ ਕਿ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਦਾ। ਇੱਥੇ ਤੇਰਾ ਏਕ ਨਾਮ ਤਾਰੇ ਸੰਸਾਰ ਦਾ ਅਰਥ ਇਹ ਨਹੀਂ ਕਿ ਮੈਂ ਵਿਕਾਰ ਭੋਗਦਾ ਭੋਗਦਾ ਹੁਣ ਗੁਰੂ ਕੋਲ ਆਵਾਂ ਅਤੇ 10-15 ਮਿੰਟ ਕੋਈ ਰਾਮ ਰਾਮ ਕਵੇ, ਕੋ ਅੱਲਾ ਅੱਲਾ ਕਵੇ, ਕੋ ਵਾਹਿਗੁਰੂ ਵਾਹਿਗੁਰੂ ਕਵੇ ਅਤੇ ਸ਼ਾਇਦ ਇਹਨੇ ਮੈਨੂੰ ਤਾਰ ਦੇਣਾ। ਇੱਥੇ ਨਾਮ ਦਾ ਅਰਥ ਹੈ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਜੀਵਨ 'ਚ ਕਮਾਉਣਾ, ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ। ਨਹੀਂ ਤਾਂ ਕਈ ਵਾਰੀ ਇੰਝ ਹੁੰਦਾ ਹੈ ਮਨੁੱਖ ਪੜ੍ਹ ਰਿਹਾ ਹੈ ਜ਼ੁਬਾਨ ਤੋਂ, ਉਸ ਨੂੰ ਮੰਨਣ ਨੂੰ ਤਿਆਰ ਨਹੀਂ। ਇੱਥੇ ਨਾਮ ਦਾ ਅਰਥ ਇੱਥੋਂ ਤੱਕ ਨਹੀਂ ਲੈਣਾ ਕਿ ਵੇਖੋ ਜੀ ਅਸੀਂ ਤਾਂ ਰੋਜ਼ 1/2 ਘੰਟਾ ਸਵੇਰੇ ਉੱਠ ਕੇ ਸਿਮਰਨ ਕਰਦੇ ਹਾਂ। ਇਹ ਸਿਮਰਨ ਦਾ ਪਤਾ ਲੱਗਣਾ ਹੈ ਜੀਵਨ 'ਚੋਂ, ਅਤੇ ਸਿਮਰਨ ਹੈ ਗੁਰਬਾਣੀ ਦੀ ਜੀਵਨ ਜਾਚ, ਪੜ੍ਹਨਾ ਵਿਚਾਰਨਾ। ਨਹੀਂ ਤਾਂ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਹਰ ਹਰ ਕਰੈ, ਅੱਗੇ ਲੱਭ ਜਾਏ ਨਿੱਤ, ਹਰ ਹਰ ਕਰੈ ਨਿੱਤ, ਨਿੱਤ ਕਪਟ ਕਮਾਵੇ। ਇੱਥੇ ਜਿਹੜਾ ਨਿੱਤ ਲੱਭ ਜਾਏ ਦੇਹਲੀ ਦੀਪਕ ਹੈ, ਵਿਦਵਾਨਾਂ ਨੇ ਇਹਨੂੰ ਦੇਹਲੀ ਦੀਪਕ ਕਿਹਾ। ਦੇਹਲੀ ਦੀਪਕ ਦਾ ਅਰਥ ਹੁੰਦਾ ਹੈ ਦੋਵੇਂ ਬੰਨੇ ਲੱਗਣਾ। ਨਿੱਤ ਲੱਭ ਜਿੱਕੇ ਵਾਰ ਆਇਆ ਹੈ, ਇਹ ਦੇਹਲੀ ਦੀਪਕ ਹੈ। ਜਿਵੇਂ ਪਾਤਾਲਾਂ ਪਾਤਾਲ ਲੱਖ, ਲੱਖ ਆਗਾਸ਼ਾਂ ਆਗਾਸ਼, ਲੱਖ ਲਫ਼ਜ਼ ਇੱਕੇ ਵਾਰੀ ਆਇਆ ਹੈ ਪਰ ਇਹ ਦੇਹਲੀ ਦੀਪਕ ਹੈ, ਦੋਵੇਂ ਸੈਂਟਰ 'ਚ ਆ ਗਿਆ ਨਾ। ਪਾਤਾਲਾਂ ਪਾਤਾਲ ਲੱਖ, ਲੱਖ ਆਗਾਸ਼ਾਂ ਆਗਾਸ਼, ਜਦੋਂ ਦੇ ਅਰਥ ਕਰਾਂਗੇ ਇੱਦਾਂ ਪੜਿਆ ਜਾਏਗਾ। ਪੜ੍ਹ ਦਿੱਤੇ ਆਪਾਂ ਇੱਦਾਂ ਹੀ, ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਪਰ ਲੱਖ ਦੇਹਲੀ ਦੀਪਕ ਹੈ, ਵਿਚਕਾਏ ਹੈ, ਸੈਂਟਰ 'ਚ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਹਰ ਹਰ ਕਰੈ ਨਿੱਤ, ਨਿੱਤ ਲਫ਼ਜ਼ ਇੱਕੇ ਵਾਰੀ ਹੈ, ਦੇਹਲੀ ਦੀਪਕ ਹੈ। ਹਰ ਹਰ ਕਰੈ ਨਿੱਤ, ਨਿੱਤ ਕਪਟ ਕਮਾਵੇ। ਹੇ ਮੇਰੇ ਮਾਲਕ ਜੀ, ਜੇ ਮੈਂ ਰਾਮ ਰਾਮ ਨਿੱਤ ਕਰਦਾ, ਵਾਹਿਗੁਰੂ ਵਾਹਿਗੁਰੂ ਨਿੱਤ ਕਰਦਾ, ਅੱਲਾ ਅੱਲਾ ਨਿੱਤ ਕਰਦਾ ਅਤੇ ਨਿੱਤ ਕਪਟ ਵੀ ਕਰਦਾ, ਕੰਮ ਬਰਾਬਰ ਹੀ ਹੈ। ਹੁਣ ਕੋਈ ਮਨੁੱਖ ਡਾਕਟਰ ਕੋਲ ਦਵਾਈ ਲੈਣ ਜਾਏ, ਦਵਾਈ ਵੀ ਟਾਈਮ ਨਾ ਖਾਈ ਜਾਏ ਅਤੇ ਪਰਹੇਜ਼ ਵੀ ਨਾ ਕਰੇ, ਠੀਕ ਹੋਏਗਾ? ਦਵਾਈ ਵੀ ਖਾਵੇ, ਡਾਕਟਰ ਕੋਲ ਖਾਂਸੀ ਲੱਗੀ ਹੋਵੇ ਡਾਕਟਰ ਕੋਲ ਜਾਏ, ਡਾਕਟਰ ਪੀਣ ਵਾਲੀਆਂ ਲਿਕੁਇਡ ਦਵਾਈਆਂ ਵੀ ਦੇ ਦੇਵੇ ਅਤੇ ਨਾਲ ਕਹਿ ਦੇਵੇ ਵੀ ਖੱਟੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਠੰਡੇ ਪਾਣੀ ਪੀਣ ਤੋਂ ਪਰਹੇਜ਼ ਕਰਨਾ ਹੈ, ਚਾਵਲ ਖਾਣ ਤੋਂ, ਅਚਾਰ ਖਾਣ ਤੋਂ ਪਰਹੇਜ਼ ਕਰਨਾ ਹੈ। ਘਰ ਆਣ ਕੇ ਦਵਾਈ ਖਾਵੇ, ਨਾਲ ਅਚਾਰ ਵੀ ਮੰਗ ਲਏ, ਚਾਵਲ ਵੀ ਲੈ ਆਓ, ਦਹੀਂ ਵੀ ਲੈ ਆਓ, ਸਾਰਾ ਕੁਝ ਖਾਈ ਜਾਵੇ ਤੇ ਮੁੜ ਕੇ ਡਾਕਟਰ ਕੋਲ ਦੋ ਦਿਨਾਂ ਬਾਅਦ ਜਾਵੇ, ਵੇਖੋ ਜੀ ਤੁਸੀਂ ਦਵਾਈ ਦਿੱਤੀ, ਅਸਰੀ ਕੋਈ ਨਹੀਂ ਹੋਇਆ। ਡਾਕਟਰ ਦਾ ਕਸੂਰ ਤੇ ਨਹੀਂ ਨਾ, ਡਾਕਟਰ ਨੇ ਦਵਾਈ ਦੇਣ ਦੇ ਨਾਲ ਇੱਕ ਗੱਲ ਆਖੀ ਸੀ, ਪਰਹੇਜ਼ ਜ਼ਰੂਰ ਕਰੀ। ਹੁਣ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਦਵਾਈ ਤਾਂ ਲੈ ਲਈ ਪਰ ਪਰਹੇਜ਼ ਕੀਤਾ ਕੋਈ ਨਹੀਂ, ਕਵਟ ਬਰਾਬਰ ਹੀ ਕਰੀ ਜਾਂਦਾ। ਹਰ ਹਰ ਕਰੈ ਨਿਤ ਨਿਤ ਕਵਟ ਕਮਾਵੈ, ਜੇ ਪਾਠ ਜਿੰਨਾ ਪਾਠ ਕਰਦਾ ਉਨਾ ਕਵਟ ਵੀ ਕਰੀ ਜਾਂਦਾ, ਜਿੰਨਾ ਗੁਰਦੁਆਰੇ ਜਾਂਦਾ, ਜਿੰਨੀ ਬਾਣੀ ਪੜ੍ਹਦਾ, ਜਿੰਨਾ ਰਾਮ ਰਾਮ ਜੇਤਾ ਪੜ੍ਹਿਆ ਤੇਤਾ ਕੜਿਆ, ਜਿੰਨਾ ਪੜ੍ਹਦਾ ਹੈ ਉਨਾ ਕੜਦਾ ਵੀ ਹੈ। ਸ਼ਾਇਦ ਉਨੀ ਮਾਇਆ ਵਾਲੇ ਨੂੰ ਹਮੇ ਨਾ ਹੋਵੇ ਜਿੰਨੀ ਕਿਸੇ ਧਰਮ ਕਮਾਉਣ ਵਾਲੇ ਨੂੰ ਕਈ ਵਾਰੀ ਚਿੰਬੜ ਜਾਂਦੀ ਹੈ। ਕਦੀ ਵੇਖਣਾ, ਸ਼ਾਇਦ ਉਨੀ ਕਿਸੇ ਚਾਰ ਛਿੱਲੜ ਜਿਹਦੇ ਕੋਲੋਂ ਉਨੀ ਉਹਦੇ ਕੋਲ ਸ਼ਾਇਦ ਹਉਮੇ ਨਾ ਹੋਵੇ ਜਿੰਨੀ ਕਈ ਵਾਰੀ ਥੋੜ੍ਹਾ ਜਿਹਾ ਧਰਮ ਕਮਾ ਕੇ ਮਨੁੱਖ ਜੀਵਨ 'ਚ ਹਉਮੇ ਪਾਲ ਬਹਿੰਦਾ। ਕਿਉਂ? ਉਹ ਰਾਮ ਰਾਮ ਵੀ ਕਰਦਾ, ਅੱਲਾ ਅੱਲਾ ਕਰਦਾ ਵਾ, ਬਾਣੀ ਵੀ ਪੜ੍ਹਦਾ, ਗੁਰਦੁਆਰੇ ਵੀ ਜਾਂਦਾ, ਗੁਰੂ ਨੂੰ ਸਿਰ ਵੀ ਝੁਕਾਉਂਦਾ, ਪਰ ਕਵਟ ਵੀ ਨਹੀਂ ਛੱਡਦਾ। ਕਵਟ ਬੰਦੇ ਨੂੰ ਵਧਣ ਨਹੀਂ ਦਿੰਦਾ। ਕਵਟ ਕੀ ਹੁੰਦਾ? ਕਿਸੇ ਬਾਰੇ ਚੰਗਾ ਸੋਚਣਾ ਨਾ, ਕਰਨਾ ਤਾਂ ਬਹੁਤ ਦੂਰ ਦੀ ਗੱਲ ਰਹੀ। ਸਤਿਗੁਰੂ ਜੀ ਕਹਿੰਦੇ ਪਹਿਲਾਂ ਚੰਗਾ ਸੋਚ, ਕਰਨਾ ਤਾਂ ਬਾਅਦ ਵਿੱਚ ਹੈ ਨਾ, ਪਹਿਲਾਂ ਮੇਰੀ ਸੁਰਤ ਵਿੱਚ ਆਏਗਾ ਵੀ ਉਹ ਜਿਹੜਾ ਮੇਰਾ ਭਰਾ ਹੈ ਨਾ, ਜੇ ਮੇਰਾ ਬਿਜ਼ਨਸ ਬਹੁਤ ਵਧੀਆ ਹੈ ਨਾ, ਉਹ ਰੋਟੀ ਨਹੀਂ ਖਾ ਸਕਦਾ। ਕਈ ਵਾਰੀ ਜਦੋਂ ਤੁਸੀਂ ਵੰਡ ਛਕਣ ਦੀ ਗੱਲ ਕਰਦੇ ਹਾਂ ਨਾ, ਤਾਂ ਇਕੱਲੀ ਰੋਟੀ ਵੰਡ ਕੇ ਛਕਣ ਦੀ ਗੱਲ ਨਹੀਂ ਹੈ ਸਿੱਖੀ ਵਿੱਚ। ਕਈ ਵਾਰੀ ਕੋਲੋਂ ਕੁਝ ਨਾ ਦੇ ਕੇ ਵੀ ਵੰਡ ਕੇ ਛਕਿਆ ਜਾ ਸਕਦਾ, ਕੋਲੋਂ ਕੁਝ ਵੀ ਨਾ ਦੇ ਕੇ ਵੰਡ ਕੇ ਛਕਿਆ ਜਾ ਸਕਦਾ। ਬਿਜ਼ਨਸ ਬਹੁਤ ਵਧੀਆ ਹੋਵੇ, ਵਪਾਰ ਬਹੁਤ ਵਧੀਆ ਹੋਵੇ, ਅਤੇ ਆਪਣਾ ਦੋਸਤ, ਆਪਣਾ ਭਰਾ, ਆਪਣਾ ਮਿੱਤਰ, ਉਹਦੇ ਕੋਲ ਆਰਥਿਕ ਪੱਖੋਂ ਕਮਜ਼ੋਰੀ ਹੋਵੇ, ਆਰਥਿਕ ਪੱਖੋਂ ਡਾਊਨ ਹੋਵੇ, ਅਤੇ ਸਾਨੂੰ ਕੋਲੋਂ ਕੁਝ ਦੇਣ ਦੀ ਲੋੜ ਨਹੀਂ, ਆਪਣੇ ਨਾਲ ਲਾ ਕੇ ਉਹਨੂੰ ਬਿਜ਼ਨਸ ਕਰਨ ਦਾ ਤਰੀਕਾ ਹੀ ਸਿਖਾ ਦਿਓ, ਇਹ ਵੀ ਵੰਡ ਕੇ ਛਕਣਾ ਹੈ। ਪਰ ਬੰਦਾ ਤਾਂ ਸੋਚਦਾ ਜੇ ਇਹਨੂੰ ਵੀ ਨਾਲ ਲਾ ਲਿਆ, ਮੇਰੇ ਘਰ ਵਿੱਚ ਜਿਹੜਾ ਬੜਾ ਵਧੀਆ ਫਰਨੀਚਰ ਇਹਨੇ ਵੀ ਲੈ ਆਉਣਾ, ਜਿਹੜੀ ਮੇਰੇ ਕੋਲ ਗੱਡੀ ਹੈ ਉਹਦੇ ਨਾਲ ਦੀ ਇਹਦੇ ਵੀ ਘਰ ਆ ਜਾਣੀ ਹੈ, ਜਿਹੜੀ ਯੂਨੀਵਰਸਿਟੀ 'ਚ ਮੇਰਾ ਪੁੱਤਰ ਪੜ੍ਹਦਾ ਇਹਦੇ ਇਹਨੇ ਵੀ ਪੜ੍ਹਨ ਲੱਗ ਪੈਣਾ, ਇਹਨੂੰ ਤਾਂ ਥੋੜ੍ਹਾ ਜਿਹਾ ਥੱਲੇ ਰੱਖਾਂ, ਮੇਰਾ ਪੜ੍ਹੇ ਯੂਨੀਵਰਸਿਟੀ 'ਚ, ਇਹ ਮਸਾਂ ਸਕੂਲ ਤੱਕ ਹੀ ਪਹੁੰਚੇ। ਮੇਰੇ ਕੋਲ ਹੋਵੇ 15 ਲੱਖ ਵਾਲੀ ਕਾ ਗੱਡੀ, ਇਹਨੂੰ ਉਹਨਾਂ ਕੀ ਦੇਣਾ ਜਿਹੜਾ 3 ਕੁ ਲੱਖ ਵਾਲੀ, 2 ਕੁ ਲੱਖ ਵਾਲੀ ਲਵੇ। ਮੈਂ ਬਿਜ਼ਨਸ ਉੱਥੇ ਲੈ ਕੇ ਜਾਣਾ ਜਿੱਥੇ ਮੇਰੇ ਘਰ ਦਾ ਖਰਚਾ ਹੋਵੇ 30,000 ਅਤੇ ਆਮਦਨ ਹੋਵੇ 1,00,000। ਇਹਨੂੰ ਉੱਥੋਂ ਕੁ ਤੱਕ ਲੈ ਕੇ ਜਾਣਾ ਇਹਦੀ ਆਮਦਨ ਹੋਵੇ 20,000 ਅਤੇ ਉਹਦੇ ਵਿੱਚੋਂ 20 ਖਰਚਾ ਕਰ ਜੇ, ਬਚੇ ਕੁਝ ਵੀ ਨਾ, ਇਹਨੂੰ ਇਹਦਾ ਉਹਨਾਂ ਕਰਨਾ। ਇਹ ਕਪਟ, ਅੰਦਰੋਂ ਇਮਾਨਦਾਰ ਨਾ ਹੋਣਾ, ਅੰਦਰੋਂ ਕਿਸੇ ਦਾ। ਹੁਣ ਅਰਦਾਸ ਵਿੱਚ ਕਹਿਣਾ ਤਾਂ ਬੜਾ ਸੌਖਾ, ਜਦੋਂ ਗੁਰਦੁਆਰੇ ਅਰਦਾਸ ਹੁੰਦੀ ਹੈ, ਭਾਈ ਗੁਰਦੁਆਰੇ ਅਰਦਾਸ ਕਰਦਾ, ਅਸੀਂ ਵੀ ਕਹਿ ਦਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਬਤ ਦਾ ਭਲਾ। ਮੈਂ ਨਿਊਜ਼ੀਲੈਂਡ ਵੇਖ ਕੇ ਆਇਆ, ਉੱਥੇ ਮੈਂ ਇੱਕ ਬੇਨਤੀ ਕੀਤੀ, ਤੁਹਾਡੇ ਨਾਲ ਵੀ ਸਾਂਝੀ ਕਰਾਂਗਾ। ਉੱਥੇ ਨਾ ਜਦੋਂ ਬੰਦੇ ਨੇ ਨਸ਼ਾ ਕੀਤਾ ਹੋਵੇ ਤਾਂ ਉਹ ਸ਼ਾਮਾਂ ਨੂੰ, ਖਾਸ ਕਰਕੇ ਜਦੋਂ ਸ਼ਾਮਾਂ ਪੈਂਦੀਆਂ ਨੇ, ਤਾਂ ਉਹ ਪੁਲਿਸ ਵਾਲੇ ਚੈੱਕ ਕਰਨ ਵਾਸਤੇ ਰੋਡਾਂ 'ਤੇ ਖਲੋ ਜਾਂਦੇ ਨੇ, ਜਦੋਂ ਲਾਲ ਬੱਤੀਆਂ ਤੋਂ ਅੱਗੇ ਜਾ ਖਲੋਂਦੇ ਨੇ, ਅਤੇ ਉਹਨਾਂ ਨੇ ਮੂੰਹ ਗਾੜੀ ਲਾ ਕੇ ਬੈਕ ਮਸ਼ੀਨ ਲਾ ਕੇ ਉਹਨਾਂ ਨੂੰ ਕਹਿੰਦੇ ਨੇ ਬੋਲੋ, ਜੇ ਤਾਂ ਉਹ ਬੋਲਣਗੇ ਅਲਕੋਹਲ ਹੋਏਗੀ, ਅਤੇ ਉਹ ਨਾਲ ਲਾਈਟਾਂ ਜਗ ਪੈਂਦੀਆਂ, ਪਤਾ ਲੱਗਦਾ ਵੀ ਇੰਨੇ ਪਰਸੈਂਟੇਜ ਦੇ ਅੰਦਰ ਅਲਕੋਹਲ ਗਈ ਹੈ, ਨਸ਼ਾ ਇਹਨੇ ਪੀਤਾ ਹੋਇਆ, ਅਤੇ ਨਸ਼ਾ ਕਰਕੇ ਬੰਦਾ ਡਰਾਈਵਿੰਗ ਨਹੀਂ ਕਰ ਸਕਦਾ, ਗੱਡੀ ਨਹੀਂ ਚਲਾ ਸਕਦਾ, ਉਹ ਫਿਰ ਉਹਦਾ ਲਾਇਸੈਂਸ ਕਈ ਵਾਰੀ ਕੈਂਸਲ ਹੀ ਕਰ ਦਿੰਦੇ ਨੇ, ਕਿ ਉੱਥੇ ਲਾਇਸੈਂਸ ਕੈਂਸਲ ਹੋ ਜਾਏ, ਇੰਡੀਆ ਵਰਗਾ ਕੰਮ ਨਹੀਂ, ਵੀ ਇੱਥੇ ਪੁੱਛਣਾ ਕਿ ਇਹਨੇ ਨਹੀਂ। ਉੱਥੇ ਕਾਨੂੰਨ ਆ ਵੀ ਜੇ ਲਾਇਸੈਂਸ ਗਿਆ ਤਾਂ ਨੌਕਰੀ ਕਿੱਥੇ ਜਾਊਗਾ, ਕਿਹਦੇ ਕੋਲ ਇੰਨਾ ਟਾਈਮ ਆ ਵੀ ਰੋਜ਼ ਕਿਸੇ ਨੂੰ ਕਹੇ ਤੂੰ ਮੈਨੂੰ ਛੱਡਿਆ, ਮੇਰੇ ਆਫਿਸ ਮੇਰੇ ਕੰਮ 'ਤੇ ਛੱਡਿਆ। ਉੱਥੇ ਉਹ ਮਸ਼ੀਨਾਂ ਲਾ ਕੇ, ਇੱਕ ਦਿਨ ਅਸੀਂ ਸ਼ਾਮੀ ਜਾ ਰਹੇ ਸਮਾਗਮ 'ਤੇ, ਤੂੰ ਚੈੱਕ ਕਰ ਰਹੇ ਸਨ ਹਰ ਇੱਕ ਨੂੰ ਬੋਲ ਕੇ ਵੀ ਤੂੰ ਬੋਲ, ਉਹਦੇ ਗਾੜੀ ਮਸ਼ੀਨ ਲਾ ਰਹੇ ਸੀ, ਅਤੇ ਮੇਰੇ ਬੈਠੀਆਂ ਦਿਮਾਗ 'ਚ ਗੱਲ ਆਈ, ਮੈਂ ਕਿਹਾ ਜੇ ਕਿਤੇ ਇੱਦਾਂ ਦੀ ਮਸ਼ੀਨ ਚੱਲ ਪਵੇ, ਇੱਥੇ ਹੁਣ ਸ਼ਰਾਬ ਪੀਣ ਵਾਲਾ ਝੂਠ ਤਾਂ ਨਹੀਂ ਬੋਲ ਸਕਦਾ, ਜੇ ਉਹ ਝੂਠ ਬੋਲੇਗਾ ਵੀ ਨਹੀਂ ਪੀਤੀ ਮਸ਼ੀਨ ਨੇ, ਝੂਠ ਨਾ ਬੋਲਣਾ, ਬੰਦਾ ਬੋਲ ਦੇਵੇਗਾ। ਮੈਂ ਕਿਹਾ ਜੇ ਇੱਦਾਂ ਦੀ ਕੋਈ ਮਸ਼ੀਨ ਚੱਲ ਪਵੇ ਕੋਈ, ਵੀ ਬੰਦੇ ਦੇ ਮੂੰਹ ਗਾੜੀ ਲਾ ਕੇ ਪਰਖਿਆ ਜਾ ਸਕੇ ਇਹਦੇ ਅੰਦਰ ਈਰਖਾ ਕਿੰਨੀ ਹੈ, ਕ੍ਰੋਧ ਕਿੰਨਾ, ਹਉਮੇ ਕਿੰਨੀ ਹੈ, ਲੋਭ ਕਿੰਨਾ, ਲਾਲਚ ਕਿੰਨਾ, ਇਹ ਮੇਰੇ ਬਾਰੇ ਮੇਰੇ ਲਾਗੇ ਬੈਠਾ ਕੀ ਸੋਚ ਰਿਹਾ ਜੀ, ਇੱਦਾਂ ਦੀ ਮਸ਼ੀਨ ਚੱਲ ਪਵੇ ਕਿ ਉਹਨੂੰ ਬੁਲਾਇਆ ਜਾਵੇ, ਉਹਦੇ ਮੂੰਹ ਗਾੜੀ ਲਾਈ ਜਾਵੇ ਅਤੇ ਪਤਾ ਲੱਗ ਜਾਵੇ ਉਹ ਲਾਈਟਾਂ ਜਾਗ ਪੈਣ, ਬੱਤੀਆਂ ਜਾਗ ਪੈਣ ਵੀ 90% ਸੇਖ ਹੈਗਾ ਏ, ਪਤਾ ਲੱਗ ਜਾਵੇ। ਅਤੇ ਮੈਂ ਕਿਹਾ ਜੀ ਇੱਦਾਂ ਦੀਆਂ ਕਿਤੇ ਕਾਢਾਂ ਨਿਕਲ ਆਈਆਂ ਨਾ। ਮੈਂ ਕਿਹਾ ਸਾਰੀ ਦੁਨੀਆਂ 'ਚ ਇੱਕ ਅੱਧਾ ਹੀ ਭਾਵੇਂ ਨਿਕਲੇ, ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਸ਼ਰਾਬ ਪੀਣ ਵਾਲਾ ਜਿਹੜਾ ਬੰਦਾ ਹੈ ਉਹ ਝੂਠ ਘਰੋਂ ਮਾਰ ਕੇ ਤੁਰੇਗਾ ਅਤੇ ਪੁਲਿਸ ਵਾਲੇ ਨੂੰ ਵੀ ਮਾਰ ਦਿਆ ਕੋਈ ਮੂੰਹ 'ਚ ਲਾਚੀ, ਸਾਡੇ ਇੰਡੀਆ 'ਚ ਹੁੰਦਾ ਹੈ, ਪੀ ਕੇ ਆਉਂਦਾ ਬੰਦਾ ਬਾਹਰੋਂ ਕੋਈ ਚੀਜ਼ ਖਾਉਂਦਾ ਪਤਾ ਨਹੀਂ ਲੱਗੇ, ਕੁਝ ਉਹੋ ਜਿਹਾ ਸੁਗੰਧੀ ਵਾਲੀ ਵਸਤੂ ਮੂੰਹ 'ਚ ਪਾਉਂਦਾ ਵੀ ਪਤਾ ਹੀ ਨਹੀਂ ਲੱਗਣ ਦੇਣਾ ਕਿਸੇ ਨੂੰ, ਉਹ ਮਸ਼ੀਨ ਝੂਠ ਨਹੀਂ ਬੋਲਦੀ, ਉਹਨੇ ਤਾਂ ਸੱਚ ਦੱਸ ਦੇਣਾ। ਮੈਂ ਕਿਹਾ ਜੀ ਇੱਦਾਂ ਦੀ ਕੋਈ ਮਸ਼ੀਨ ਜਿਵੇਂ ਬੰਦੇ ਦੇ ਗੁਰਦੇ ਦੇ ਵਿੱਚ ਪਿੱਤੇ ਦੇ ਵਿੱਚ ਪੱਥਰੀ ਹੋਵੇ ਅਤੇ ਐਕਸਰਾ ਕਰਕੇ ਸਕੈਨ ਕਰਕੇ ਪਤਾ ਲੱਗ ਜਾਂਦਾ, ਜੇ ਇੱਦਾਂ ਦੀ ਮਸ਼ੀਨ ਚੱਲ ਪਏ ਬੰਦੇ ਅੰਦਰ ਈਰਖਾ ਕਿੰਨੀ ਹੈ ਅਤੇ ਪਤਾ ਲੱਗ ਜਾਏਗਾ ਨਾ। ਕਈ ਵਾਰੀ ਬੰਦਾ ਅੰਦਰੋਂ ਈਰਖਾ ਨਾਲ ਭਰਿਆ ਹੁੰਦਾ ਅਤੇ ਕਹਿੰਦਾ ਨਾ ਭਾਈ ਮੈਂ ਤਾਂ ਵੇਖ, ਕਈ ਵਾਰੀ ਬੰਦਾ ਬਾਹਰੋਂ ਕਹਿੰਦਾ ਵੇਖ ਮੈਂ ਤੇਰੇ ਬਦਲੇ ਬੜਾ ਜ਼ੋਰ ਲਾਇਆ ਸੀ ਇਹ ਕੰਮ ਕਰਨ ਲਈ, ਮੈਂ ਚਾਹੁੰਦਾ ਸੀ ਇਹ ਗੱਡੀ ਤੈਨੂੰ ਹੀ ਮਿਲੇ, ਆਹ ਕਾਰੋਬਾਰ ਤੈਨੂੰ ਹੀ ਮਿਲੇ। ਕਈ ਵਾਰੀ ਐਸੇ ਵੀ ਹੁੰਦੇ, ਕਈ ਕਿਸੇ ਨੂੰ ਨੌਕਰੀ ਦਿਵਾਉਣ ਦੀ ਗੱਲ ਕਰਦੇ ਨੇ ਵੀ ਮੈਂ ਤੈਨੂੰ ਨੌਕਰੀ ਦਵਾ ਦੇਣੀ ਹੈ, ਨਾਲੇ ਬਾਹਰੋਂ ਫੋਨ ਕਰ ਦੇਣਾ ਵੀ ਤੁਸੀਂ ਹੋਰ ਕਿਸੇ ਨੂੰ ਰੱਖ ਲਓ, ਇਹਦੇ ਨਾਲ ਮੈਂ ਆਵਾਂਗਾ, ਇਹਦੇ ਸਾਹਮਣੇ ਹੋਏਗਾ ਵੀ ਇਹਦਾ ਮੈਂ ਭਲਾ ਸੋਚਦਾ। ਅੰਦਰੋਂ ਹੋਇਆ ਕਿ ਜੇ ਇਹਨੂੰ ਵੀ ਨੌਕਰੀ ਦਵਾ ਦਿੱਤੀ ਇਹ ਵੀ ਕਾਰੋਬਾਰ 'ਤੇ ਲੱਗ ਗਿਆ, ਇਹ ਤਾਂ ਕੰਮ ਖਰਾਬ ਹੋ ਜਾਏਗਾ, ਇਹਨੂੰ ਥੋੜ੍ਹਾ ਜਿਹਾ ਥੱਲੇ ਰੱਖਾਂ। ਕਈਆਂ ਰਿਸ਼ਤੇਦਾਰਾਂ ਦੀਆਂ ਭਾਵਨਾਵਾਂ ਐਸੀਆਂ ਹੁੰਦੀਆਂ ਨੇ ਵੀ ਜਿਹੜਾ ਸਾਡੇ ਕੋਲ ਘਰ ਹੈ, ਜਿਹੜੀ ਸਾਡੇ ਕੋਲ ਗੱਡੀ ਹੈ, ਜਿਹੜੇ ਕਾਲਜ ਯੂਨੀਵਰਸਿਟੀ ਸਾਡੇ ਬੱਚੇ ਪੜ੍ਹਦੇ, ਹੋਰ ਕਿਸੇ ਰਿਸ਼ਤੇਦਾਰ ਦੇ ਨਹੀਂ ਪੜ੍ਹਦੇ। ਮੈਂ ਐਸੇ ਐਸੇ ਕਈਆਂ ਦੇ ਰਿਸ਼ਤੇਦਾਰ ਵੇਖੇ ਵੀ ਬਹੁਤ ਵਧੀਆ ਬੈੱਡ ਆਪਣੇ ਘਰ ਲੈ ਕੇ ਆਏ, ਬਹੁਤ ਵਧੀਆ TV ਲੈ ਕੇ ਆਏ, ਜਦੋਂ ਗਏ ਆਪਣੇ ਰਿਸ਼ਤੇਦਾਰਾਂ ਘਰ ਅਤੇ ਉਹਨਾਂ ਨੇ ਵੀ ਉਹੋ ਜਿਹਾ ਹੀ ਲਿਆਂਦਾ, ਆਉਂਦਿਆਂ ਨਵਾਂ ਹੀ ਚੁਕਾਤਾ, ਕਹਿੰਦੇ ਵੱਡਾ ਲੈ ਕੇ ਆਓ, ਇਹ ਤਾਂ ਉਹਨਾਂ ਘਰ ਵੀ ਹੈ ਅਤੇ ਸਾਡੇ ਘਰ ਵੀ ਹੈ, ਫਰਕ ਕਿਵੇਂ ਲੱਗੂ, ਅਸੀਂ ਉਹਨਾਂ ਨਾਲੋਂ ਵੱਡੇ ਹਾਂ। ਵੇਚੋ, ਨਵਾਂ ਹੀ ਵੇਚ ਦਿਓ, ਨਵਾਂ ਹੀ ਬੈੱਡ ਵੇਚ ਦਿਓ, ਨਵਾਂ ਹੀ TV ਵੇਚ ਦਿਓ, ਭਾਵੇਂ ਘਾਟੇ 'ਚ ਹੀ ਵੇਚ ਦਿਓ। ਕਿੰਨੀ ਜੈਲਸੀ ਹੈ ਬੰਦੇ ਦੀ, ਕਿੰਨੀ ਵੱਡੀ, ਕਿੱਡੀ ਵੱਡੀ ਪਲੈਨਿੰਗ ਹੈ ਅਤੇ ਅੰਦਰ ਦੀ ਸੋਚ ਕਿੱਡੀ ਸੌੜੀ ਹੈ ਕਿ ਜੋ ਮੇਰੇ ਕੋਲ ਹੈ ਹੋਰ ਕਿਸੇ ਕੋਲ ਨਹੀਂ ਹੋਣਾ ਚਾਹੁੰਦਾ। ਅਰਦਾਸ ਵਿੱਚ ਰੋਜ਼ ਪੜ੍ਹ ਜਾਂਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ। ਪਾਗਾਂ ਵਾਲਿਓ ਇੱਕ ਬੇਨਤੀ ਕਰਾਂ, ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਜੇ ਜੀਵਨ ਵਿਗਾੜ ਚੁੱਕਾ ਹੈ, ਕੁਰਾਏ ਪੈ ਚੁੱਕਾ ਹੈ, ਹੁਣੀ ਆਸ ਲਾ ਕੇ ਆ ਜਾ ਕਿ ਮਾਲਕ ਜੀ ਮੈਨੂੰ ਭਰੋਸਾ ਹੈ ਤੇਰਾ ਇੱਕ ਨਾਮ ਸਾਨੂੰ ਤਾਰ ਲਵੇਗਾ, ਭਾਵੇਂ ਰੂਪ ਵਿਗੜ ਗਿਆ। ਉਹ ਇੱਕ ਨਾਮ ਕੀ ਹੈ? ਚੰਗੇ ਗੁਣ, ਚੰਗੀਆਂ ਵਿਚਾਰਾਂ। ਫਿਰ ਬੇਨਤੀ ਕਰ ਦੇਵਾਂ, ਨਾਮ ਤਾਂ ਬਹੁਤ ਜਪਿਆ ਜਾ ਰਿਹਾ ਪਰ ਨਾਲ ਕਪਟ ਵੀ ਨਹੀਂ ਛੱਡਿਆ ਜਾ ਰਿਹਾ। ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਜਿਸ ਹਿਰਦੇ ਨੇ ਚੰਗੇ ਕੰਮ ਕਰਨੇ ਸੀ ਉਹ ਤਾਂ ਸ਼ੁੱਧ ਹੀ ਨਹੀਂ ਹੋਇਆ, ਜ਼ੁਬਾਨ ਤੱਕ ਹੀ ਨਾਮ ਰਹਿ ਗਿਆ, ਜ਼ੁਬਾਨ ਤੱਕ ਹੀ ਵਡਿਆਈ ਰਹਿ ਗਈ। ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਅੰਨ ਦਿਨ ਕਰਮ ਕਰੈ ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਦਿਨ ਰਾਤ ਕਰਮ ਬੜੇ ਕੀਤੇ, ਬੜੀ ਭੱਜ ਦੌੜ ਕੀਤੀ, ਪਰ ਮੇਰੇ ਮਾਲਕ ਜੀ ਸੁਪਨੇ ਵਿੱਚ ਵੀ ਕਦੀ ਸੁੱਖ ਨਹੀਂ ਮਿਲਿਆ। ਜਿਉਂਦਿਆਂ 'ਤੇ ਕੀ, ਜਾਗਦਿਆਂ 'ਤੇ ਕੀ ਸੁੱਖ ਮਿਲਣਾ ਸੀ, ਸੁਪਨਾ ਵੀ ਕਦੀ ਸੁੱਖ ਦਾ ਨਹੀਂ ਆਇਆ। ਕਿਉਂ? ਕਿਉਂਕਿ ਕਪਟ ਨਹੀਂ ਛੱਡਿਆ ਅੰਦਰੋਂ। ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਮੈਨੂੰ ਇਹ ਆਸ ਹੈ, ਮੈਨੂੰ ਇਹ ਆਧਾਰ। ਵੈਸੇ ਦੁਨੀਆਂ 'ਤੇ ਹਰ ਮਨੁੱਖ ਕੋਈ ਨਾ ਕੋਈ ਆਸ ਅਤੇ ਕੋਈ ਨਾ ਕੋਈ ਆਧਾਰ ਲੈ ਕੇ ਜ਼ਿੰਦਗੀ ਜਿਉਂਦਾ ਹੈ। ਮਾਂ ਨੂੰ ਪੁੱਤ ਦਾ, ਪੁੱਤ ਨੂੰ ਮਾਂ ਦਾ, ਬੱਚਿਆਂ ਨੂੰ ਮਾਤਾ ਪਿਤਾ ਦਾ, ਮਾਤਾ ਪਿਤਾ ਨੂੰ ਬੱਚਿਆਂ ਦਾ, ਭੈਣ ਨੂੰ ਭਰਾ ਦਾ, ਭਰਾ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦਾ ਆਧਾਰ। ਇਹ ਆਧਾਰ ਟੁੱਟ ਜਾਂਦੇ ਨੇ ਸਮਾਂ ਪਾ ਕੇ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਅੰਧਲੇ ਕੀ ਟੇਕ, ਮੈਂ ਅੰਨਾ ਅਗਿਆਨਤਾ ਵਿੱਚ ਫਸਿਆ ਹਾਂ। ਹੁਣ ਜਿਹੜੇ ਸ਼ਬਦ ਭਗਤਾਂ ਨੇ, ਗੁਰੂ ਪਾਤਸ਼ਾਹ ਨੇ ਉਚਾਰਨ ਕੀਤੇ ਨੇ, ਮੈਂ ਅੰਧਲੇ ਕੀ ਟੇਕ ਜਾਂ ਮੈਂ ਪੱਤ ਕੀ ਪੰਧ, ਇਹ ਗੱਲ ਗੁਰੂ ਸਾਹਿਬ ਸਾਡੀ ਕਰ ਰਹੇ ਨੇ, ਟੁਕਾ ਆਪਣੇ ਆਪ 'ਤੇ ਰਹੇ ਨੇ। ਭਗਤ ਨਾਮਦੇਵ ਜੀ ਥੋੜ੍ਹਾ ਅੰਨੇ ਨੇ, ਉਹ ਥੋੜ੍ਹਾ ਨੇਤਰਹੀਣ ਨੇ, ਉਹਨਾਂ ਕੋਲ ਤਾਂ ਅੱਖਾਂ ਨੇ ਗਿਆਨ ਦੀਆਂ, ਉਹ ਤਾਂ ਦੂਰ ਅੰਦੇਸ਼ੀ ਨੇ, ਉਹਨਾਂ ਕੋਲ ਵਧੀਆ ਸੋਚ ਹੈ, ਵਧੀਆ ਵਿਚਾਰ ਹੈ, ਉਹ ਗੱਲ ਸਾਡੀ ਕਰ ਰਹੇ ਨੇ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ। ਮੇਰੇ ਮਾਲਕ ਜੀ ਮੈਂ ਤੁਹਾਨੂੰ ਆਪਣਾ ਆਧਾਰ ਬਣਾਇਆ ਹੈ, ਮੈਂ ਤੁਹਾਨੂੰ ਆਪਣਾ ਆਸਰਾ ਬਣਾਇਆ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜੇ ਤੇ ਜ਼ਿੰਦਗੀ ਚੋਂ ਭੁੱਖ ਮਕਾਉਣਾ ਚਾਹੁੰਦਾ, ਭੁੱਖ ਰਜਣਾ ਚਾਹੁੰਦਾ, ਆਧਾਰ ਬਣਾ ਲਾ ਸੱਚ ਨੂੰ, ਆਸਰਾ ਬਣਾ ਲਾ ਗੁਰੂ ਦੇ ਬਚਨਾਂ ਨੂੰ, ਤੇ ਜੇ ਆਪਣੀ ਜ਼ਿੰਦਗੀ ਵਿੱਚੋਂ ਭੁੱਖ ਨਹੀਂ ਮਕਾਉਣਾ ਚਾਹੁੰਦਾ ਫਿਰ ਤੇ ਆਸਰਾ ਸੰਸਾਰ ਤੇ ਹੈ ਹੀ। ਕਿਉਂਕਿ ਬੰਦਾ ਕਈ ਵਾਰੀ ਸੰਸਾਰ ਨੂੰ ਆਸਰਾ ਬਣਾਉਂਦਾ ਤੇ ਰਜਣਾ ਚਾਹੁੰਦਾ, ਸੰਸਾਰ ਦੇ ਆਸਰੇ ਤ੍ਰਿਪਤੀ ਨਹੀਂ ਹੋਏਗੀ। ਮਾਲਕ ਨੇ ਪਾਵਨ ਬਾਣੀ 'ਚ ਵੀ ਇਹ ਖਿਆਲ ਦਿੱਤਾ ਹੈ, ਜੇ ਤੂੰ ਰਜਣਾ ਚਾਹੁੰਦਾ ਹੈ ਨਾ, ਇੱਕੋ ਹੀ ਤਰੀਕਾ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਹਨੇ ਅੰਦਰੋਂ ਭੁੱਖ ਮੁਕਾ ਦਿੱਤੀ, ਅੰਦਰੋਂ ਬੰਦਾ ਤ੍ਰਿਪਤ ਹੋ ਗਿਆ, ਬੰਦਾ ਰੱਜ ਗਿਆ, ਕਿਸ ਤਰੀਕੇ ਨਾਲ, ਜਦੋਂ ਇੱਕ ਨਾਮ ਦੇ ਉੱਤੇ, ਉਹਦੀ ਸਿੱਖਿਆ ਉੱਤੇ, ਉਹਦੇ ਗੁਣਾਂ ਦੇ ਉੱਤੇ ਆਪਣੇ ਆਪ ਨੂੰ ਤੋਰਨ ਦਾ ਯਤਨ ਕੀਤਾ। ਇਹ ਸੀ ਸ਼ਬਦ ਦਾ ਰਾਓ ਵਾਲਾ ਬੰਦ। ਹੁਣ ਪਹਿਲੇ ਬੰਦ ਵਿੱਚ ਬੜਾ ਪਿਆਰਾ ਖਿਆਲ ਦਿੱਤਾ ਹੈ ਸ਼ਿਕਾਰ ਦਾ। ਮੇਰੇ ਮਾਲਕ ਜੀ, ਦੁਨੀਆਂ ਦੇ ਵਿੱਚ ਵੀ ਲੋਕ ਸ਼ਿਕਾਰੀ ਨੇ, ਉਹਨਾਂ ਦੇ ਕੋਲ ਇੱਕ ਸਵਾਨ ਹੁੰਦਾ ਹੈ, ਦੋ ਕੁੱਤੀਆਂ ਹੁੰਦੀਆਂ ਨੇ, ਹੱਥ ਵਿੱਚ ਤੇਜ਼ ਹਥਿਆਰ ਹੁੰਦੇ ਨੇ, ਸ਼ਿਕਾਰ ਖੇਡਣ ਤੁਰਦੇ ਨੇ। ਮੇਰੇ ਮਾਲਕ ਜੀ, ਮੈਂ ਵੀ ਸ਼ਿਕਾਰੀ ਹਾਂ। ਹੁਣ ਧਿਆਨ ਦੇਣਾ, ਸਾਡੇ ਕੋਲ ਚੀਜ਼ਾਂ ਹੈਗੀਆਂ ਕਿ ਨਹੀਂ ਹੈਗੀਆਂ, ਫੈਸਲਾ ਅਸੀਂ ਆਪ ਕਰਨਾ ਹੈ। ਮਹਾਰਾਜ ਕਹਿੰਦੇ ਨੇ ਏਕ ਸਵਾਨ, ਮੇਰੇ ਕੋਲ ਇੱਕ ਸਵਾਨ ਹੈ। ਸਵਾਨ ਦਾ ਅਰਥ ਕੀ ਹੈ? ਕੂਕਰ। ਉਹ ਸਵਾਨ ਕੂਕਰ ਕੀ ਹੈ? ਲੋਭ। ਮਹਾਰਾਜ, ਸ਼ਿਕਾਰ ਖੇਡਣ ਲਈ ਲੋਭ ਰੂਪੀ ਸਵਾਨ ਮੇਰੇ ਕੋਲ ਹੈ। ਹੁਣ ਜਿਸ ਜਿਸ ਬੰਦੇ ਕੋਲ ਲੋਭ ਹੈ, ਇਹਦਾ ਅਰਥ ਸ਼ਿਕਾਰ ਖੇਡਣ ਲਈ ਸਾਡੇ ਕੋਲ ਕੂਕਰ ਹੈਗਾ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਦੋ ਸਵਾਨੀਆਂ ਨੇ ਨਾਲ, ਦੋ ਕੁੱਤੀਆਂ ਨੇ। ਲੋਭ ਰੂਪੀ ਕੁੱਤਾ ਹੈ ਤੇ ਦੋ ਕੁੱਤੀਆਂ ਨੇ, ਕਿਹੜੀਆਂ? ਆਸਾ ਤੇ ਤ੍ਰਿਸ਼ਨਾ। ਆਸ ਕਹਿੰਦੀ ਹੈ ਲਿਆ, ਆਸ ਲਾ ਕੇ ਲਿਆਉਣਾ ਵਾ, ਤ੍ਰਿਸ਼ਨਾ ਬੁੱਝਦੀ ਕੋਈ ਨਹੀਂ। ਇਹ ਦੋਵੇਂ ਚੀਜ਼ਾਂ ਨੇ ਨਾ, ਲੋਭ ਆਸ ਤੇ ਤ੍ਰਿਸ਼ਨਾ। ਇਹ ਸ਼ਿਕਾਰ ਖੇਡਣ ਲਈ ਮੇਰੇ ਕੋਲ ਪਰਿਵਾਰ ਇਕੱਠਾ ਹੋਇਆ ਹੈ। ਹੁਣ ਇਹ ਬਾਹਰੋਂ ਤਾਂ ਨਹੀਂ ਨਾ ਦਿਸਦੀਆਂ, ਬਾਹਰੋਂ ਤਾਂ ਦਿਸ ਵੀ ਨਹੀਂ ਸਕਦੀਆਂ। ਹੁਣ ਜਿਸ ਇਨਸਾਨ ਦੇ ਕੋਲ ਲੋਭ ਹੈ, ਹੁਣ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹਨੂੰ ਛੱਡ ਆਪਣੇ ਜੀਵਨ 'ਚੋਂ, ਤਿਆਗ ਆਪਣੇ ਜੀਵਨ 'ਚੋਂ, ਲਾਲਚ ਛੋਡੋ, ਅੰਧੇ ਹੋ। ਹੇ ਅਗਿਆਨੀ ਬੰਦੇ, ਉਹ ਲਾਲਚ ਆਪਣੇ ਜੀਵਨ 'ਚੋਂ ਤਿਆਗ ਦਿਓ। ਲਾਲਚ ਦੁੱਖ ਭਾਰੀ, ਪਦਾਰਥਾਂ ਦਾ ਲਾਲਚ ਵੀ ਦੁਖੀ ਕਰਦਾ ਹੈ, ਪਦਾਰਥਾਂ ਦਾ ਲਾਲਚ ਵੀ ਦੁਖੀ ਕਰਦਾ ਹੈ, ਮਾਇਕ ਜਾਇਦਾਦ ਦਾ ਲਾਲਚ ਵੀ ਦੁਖੀ ਕਰਦਾ ਹੈ। ਕਈ ਦਾਜ ਦਾ ਲਾਲਚ ਕਰ ਬਹਿੰਦੇ ਨੇ, ਬਾਅਦ ਵਿੱਚ ਦੁਖੀ ਹੁੰਦੇ ਨੇ। ਦਾਜ ਦੇ ਲਾਲਚ ਕਾਰਨ ਟੌਰਚਰ ਕੀਤਾ ਨੂੰਹ ਨੂੰ, ਕਿਸੇ ਰੇਲ ਥੱਲੇ ਆ ਕੇ ਉਹਨੇ ਸਿਰ ਦਿੱਤਾ, ਸਹੁਰੇ ਪਰਿਵਾਰ ਨੇ ਸਾਰਾ ਹੀ ਪੇਕਾ ਪਰਿਵਾਰ ਫੜਵਾ ਦਿੱਤਾ। ਠਾਣਿਓ ਠਾਣੀ ਗੱਲ ਚੱਲ ਪਈ, ਬਾਅਦ ਵਿੱਚ ਪਤਾ ਲੱਗਾ ਕਿ ਸਾਡੇ ਲਾਲਚ ਨੇ ਸਾਨੂੰ ਦੁੱਖ ਦਿੱਤਾ ਹੈ। ਬੜੇ ਪਰਿਵਾਰ ਤਬਾਹ ਹੋਏ, ਵਕੀਲਾਂ ਦੀਆਂ ਤਾਂ ਫਿਰ ਲਾਟਰੀਆਂ ਲੱਗ ਗਈਆਂ ਉਹਨਾਂ ਦਿਨਾਂ ਜਦੋਂ ਕੇਸ ਆਉਂਦਾ ਹੈ ਨਾ। ਇੱਕ ਦਿਨ ਬਠਿੰਡੇ ਦੀ ਗੱਲ ਹੈ, ਇੱਕ ਦਿਨ ਸੱਜਣ ਵੀਰ ਦੱਸੇ, ਕਹਿੰਦਾ ਕਿਸੇ ਵਕੀਲ ਨੂੰ ਪੁੱਛਿਆ ਹੋਰ ਕੀ ਹਾਲ ਹੈ ਤੇਰਾ, ਕਹਿੰਦਾ ਮਾੜੇ ਨੇ। ਕਹਿੰਦਾ ਕਿਉਂ? ਕਹਿੰਦਾ ਲੋਕ ਸੁਧਰਦੇ ਜਾਂਦੇ ਨੇ, ਕੋਈ ਮੁਕਦਮਾ ਹੀ ਨਹੀਂ ਆਉਂਦਾ, ਨਾ ਪਿਓ ਪੁੱਤ ਲੜੇ, ਨਾ ਕੋਈ ਕਿਸੇ ਦਾ ਕਤਲ ਕਰੇ, ਮੱਠਾ ਮੱਠਾ ਜਿਹਾ ਪਿਆ ਕਾਰੋਬਾਰ, ਬਹੁਕਰ ਖੜੀ ਰਹਿੰਦੀ ਹੈ। ਹੁਣ ਕਮਾਲ ਦੀ ਗੱਲ ਇਹ ਹੈ, ਉੱਥੇ ਜਾ ਕੇ ਅਸੀਂ ਵੀ ਤਰਸ, ਅਸੀਂ ਵੀ ਕਈ ਵਾਰੀ, ਆ ਕਈ ਵਾਰੀ ਠਾਣੇ ਜਾਂਦਾ ਨਾ ਬੰਦਾ, ਕਤਲ ਹੋਇਆ ਹੋਵੇ ਉਹਨਾਂ ਨੂੰ ਚਾਅ ਚੜ ਜਾਂਦਾ, ਕਤਲ ਦਾ ਕੇਸ ਕਿਤੇ ਠਾਣੇ ਆ ਜਾਏ ਨਾ, ਉਹਨਾਂ ਨੂੰ ਵਿਆਹ ਜਿੰਨਾ ਚਾਅ ਚੜਦਾ, ਅਸੀਂ ਤਾਂ ਤਰਲੇ ਲੈਂਦੇ ਹਾਂ ਜੀ ਮਾਈ ਬਾਪ ਛੱਡੋ। ਕਹਿੰਦਾ ਵਿਆਹ ਤੇ ਤੁਸੀਂ ਸਾਨੂੰ ਕਿਹੜਾ ਸੱਦਣਾ, ਵਿਆਹ ਤੇ ਸੱਦਣਾ ਕੋਈ ਨਹੀਂ, ਤੁਸੀਂ ਤੁਹਾਡੇ ਘਰ ਲੜਕੇ ਨੇ ਜਨਮ ਹੋਣਾ, ਕੋਈ SHO ਨੂੰ ਥੋੜ੍ਹਾ ਕਾਰਡ ਦੇਣ ਆਉਂਦਾ, ਇਹ ਸਾਡਾ ਵਿਆਹ ਹੈ, ਤੁਹਾਡਾ ਬੰਦਾ ਮਰਿਆ ਸਾਡਾ ਵਿਆਹ ਹੈ, ਇਹ ਹੁਣ ਸਾਡੇ ਘਰ ਇੱਥੇ ਰੋਟੀ ਪੱਕਣੀ ਹੈ, ਚਾਰ ਦਿਨ ਸਾਡੇ ਘਰ ਰੌਣਕਾਂ ਲੱਗਣੀਆਂ, ਤੁਸੀਂ ਆਉਣਾ, ਸਾਡੇ ਇੱਥੇ ਹਰੇ ਮਹਿਫਲਾਂ ਲੱਗਣੀਆਂ ਨੇ, ਅਸੀਂ ਰੱਜ ਕੇ ਰੋਟੀ ਖਾ ਸਕਾਂਗੇ। ਹੁਣ ਕਦੀ ਸੋਚ ਕੇ ਵੇਖਣਾ ਇਹਨਾਂ ਚੀਜ਼ਾਂ ਨੂੰ। ਜਦੋਂ ਲੋਭ ਰੂਪੀ ਕੁੱਤਾ ਮਨੁੱਖ ਦੇ ਜੀਵਨ 'ਚ ਪ੍ਰਭਾਵ ਪਾਉਂਦਾ, ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ, ਅਤੇ ਮੇਰੇ ਮਾਲਕ ਨੂੰ ਕਹਿਣਾ ਪੈਂਦਾ ਲਾਲਚ ਛੱਡੋ। ਇਹ ਤਾਂ ਪਦਾਰਥਾਂ ਦਾ ਸੀ, ਖਾਣ ਦਾ ਲਾਲਚ ਵੀ ਦੁਖੀ ਕਰਦਾ। ਹੁਣ ਬੰਦਾ ਆਪਣੇ ਘਰ ਵਿੱਚ ਜਦੋਂ ਰੋਟੀ ਖਾਂਦਾ, ਸਮਰੱਥਾ ਮੁਤਾਬਕ ਖਾਂਦਾ, ਇੱਕ ਦੋ ਫੁਲਕੇ ਖਾ ਕੇ ਬਸ ਕਰ ਜਾਂਦਾ, ਕਿਸੇ ਪੈਲਸ ਵੀ ਚਲਾ ਜਾਏ, ਉੱਥੇ ਉਹਨਾਂ ਪਕਵਾਨ ਹੀ ਬੜੇ ਬਣਾਏ ਹੁੰਦੇ ਨੇ। ਬੰਦਾ ਸੋਚਦਾ ਇਹਨੂੰ ਵੀ ਚੁੰਝ ਮਾਰ ਕੇ ਵੇਖ ਲਾਂ, ਇਹਨੂੰ ਵੀ ਮਾਰ ਕੇ ਵੇਖ ਲਾਂ, ਚੁੰਝਾ ਮਾਰਦਿਆਂ ਮਾਰਦਿਆਂ ਜ਼ਿਆਦਾ ਸ਼ੱਕ ਪੈਂਦਾ। ਦੋ ਕੁ ਦਿਨਾਂ ਦਾ ਰਾਸ਼ਨ ਕਈ ਵਾਰੀ ਇੱਕੇ ਵਕਤ ਸ਼ੱਕ ਪੈਂਦਾ। ਲਾਲਚ, ਲਾਲਚ ਦੁੱਖ ਭਾਰੀ ਕਦੋਂ ਹੋਇਆ? ਰਾਤ ਆਇਆ, ਇੱਥੋਂ ਧੌਣ ਦੁਖਦੀ ਹੈ, ਪਤਨੀ ਪੁੱਛਦੀ ਕੀ ਹੋਇਆ, ਕਹਿੰਦਾ ਪੈਲਸ ਵਿੱਚ ਜ਼ਿਆਦਾ ਖਾ ਬੈਠਾ, ਬਣੇ ਬੜੇ ਪਕਵਾਨ ਸੀ। ਰਾਤ ਹੀ ਫੈਮਿਲੀ ਡਾਕਟਰ ਨੂੰ ਫੋਨ ਕੀਤਾ, ਜੀ ਛੇਤੀ ਆਓ, ਅਤੇ ਬੀ ਪੀ ਵੱਧ ਚੱਲਿਆ, ਲੱਗਦਾ ਪਟਾਕਾ ਪੈ ਜਾਣਾ ਸਿਰ ਦਾ, ਛੇਤੀ ਆਓ। ਹੁਣ ਘਰ ਦਾ ਰਾਸ਼ਨ ਖਾ ਕੇ ਤਾਂ ਕਦੀ ਵੀ ਨਹੀਂ ਸੀ ਇੱਦਾਂ ਹੁੰਦਾ, ਕਿਉਂਕਿ ਪਤਾ ਸੀ ਕਿ ਘਰ ਵੀ ਆਪਣਾ ਹੈ ਅਤੇ ਵਸਤੂ। ਉੱਥੇ ਬੰਦਾ ਸੋਚਦਾ 500 ਸਗਨ ਪਾਇਆ, 400 ਦਾ ਤਾਂ ਖਾ ਕੇ ਜਾਵਾਂ, 100 ਰਹਿ ਜੇ ਤਾਂ ਵੱਖਰੀ ਗੱਲ ਹੈ। ਪਦਾਰਥਾਂ ਦੀ ਗੱਲ ਨਹੀਂ, ਖਾਣ ਦਾ ਲਾਲਚ ਵੀ ਬੰਦਾ ਕਰ ਪੈਂਦਾ। ਲਾਲਚ ਛੋਡੋ ਅੰਧਿਓ, ਹੇ ਅਗਿਆਨੀ ਬੰਦੇ ਹੋ, ਲਾਲਚ ਛੱਡੋ। ਲਾਲਚ ਦੁੱਖ ਭਾਰੀ, ਇਨਸਾਨ ਨੂੰ ਦੁਖੀ ਕਰਦਾ। ਏਕ ਸਵਾਨ ਦੋਏ ਸਵਾਨੀ ਨਾਲ, ਕਹਿਣ ਲੱਗੇ ਇੱਕ ਲੋਭ ਰੂਪੀ ਕੁੱਤਾ ਹੈ ਤੇ ਦੋ ਕੁੱਤੀਆਂ ਨੇ ਆਸਾ ਤੇ ਤ੍ਰਿਸ਼ਨਾ, ਇਹ ਸ਼ਿਕਾਰ ਖੇਡਣ ਲਈ ਮੈਂ ਆਪਣੇ ਨਾਲ ਲਈਆਂ ਹੋਈਆਂ ਨੇ। ਏਕ ਸਵਾਨ ਦੋਏ ਸਵਾਨੀ ਨਾਲ, ਤੇ ਮਾਲਕ ਜੀ ਹੈਰਾਨੀ ਦੀ ਗੱਲ ਇਹ ਹੈ, ਭੜਕੇ ਭੌਂਕੇ, ਇਹ ਨੇਤੀ ਭੌਂਕਦੀਆਂ ਨੇ, ਇਹ ਨੇਤੀ ਸਵਾਨ ਰੂਪੀ ਕੁੱਤਾ ਭੌਂਕੀ ਜਾਂਦਾ, ਕਿੱਥੋਂ ਇਹਨਾਂ ਦੀਆਂ ਰੀਝਾਂ ਪੂਰੀਆਂ ਕਰਾਂ। ਬਾਬੇ ਫਰੀਦ ਜੀ ਨੇ ਬੜਾ ਪਿਆਰਾ ਬਚਨ ਕਿਹਾ, ਫਰੀਦਾ ਇਹ ਤਨ ਭੌਂਕਣਾ, ਇਹ ਤਨ ਕੁੱਤਾ ਹੈ ਭੌਂਕਦਾ ਹੈ, ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ। ਇਹ ਕੂਕਰ ਸਰੀਰ ਕੂਕਰ ਰੋਜ਼ ਭੌਂਕਦਾ ਹੈ, ਕਹਿੰਦਾ ਵਧੀਆ ਕੱਪੜਾ ਲਿਆ ਪਾਉਣ ਲਈ, ਸਰੀਰ ਰੂਪੀ ਕੂਕਰ ਕਹਿੰਦਾ, ਵਧੀਆ ਪਕਵਾਨ ਲਿਆ ਖਾਣ ਲਈ, ਪੈਰ ਕਹਿੰਦੇ ਵਧੀਆ ਜੋੜਾ ਲਿਆ ਪਾਉਣ ਲਈ। ਬਾਬਾ ਫਰੀਦ ਜੀ ਕਹਿੰਦਾ ਇੰਨੀ ਪਗਾਰ ਹੈ ਨਹੀਂ ਮੇਰੀ, ਇੰਨਾ ਆਰਥਿਕ ਪੱਖੋਂ ਅਮੀਰ ਨਹੀਂ ਕਿ ਵਧੀਆ ਕੱਪੜਾ ਪਾ ਸਕਾਂ ਤੇਰੇ 'ਤੇ। ਸਰੀਰ ਨੂੰ ਕਹਿੰਦਾ ਬਾਬਾ ਕਬੀਰ, ਮੇਰੀ ਇੰਨੀ ਸਮਰੱਥਾ ਨਹੀਂ ਵਧੀਆ ਜੋੜਾ ਲਿਆ ਕੇ ਦੇ ਸਕਾਂ, ਵਧੀਆ ਪਕਵਾਨ ਅਤੇ ਵਧੀਆ ਕੱਪੜਾ ਲਿਆ ਸਕਾਂ। ਅੱਗਿਓਂ ਸਰੀਰ ਕਹਿੰਦਾ ਚੋਰੀ ਕਰ ਲਿਆ, ਤੂੰ ਕਿਹੜਾ ਠੇਕਾ ਲਿਆ ਕਿ ਲੋਕਾਂ ਵਾਂਗੂ ਇਮਾਨਦਾਰ ਹੋਣਾ, ਚੋਰੀ ਕਰ ਲੈ, ਥੋੜ੍ਹਾ ਬਹੁਤਾ ਵਾਲ ਛੜ ਤੂੰ ਵੀ ਕਰ ਲਾ, ਘੱਟ ਤੋਲ ਲੈ, ਬੇਈਮਾਨੀ ਕਰ ਲੈ, ਟੇਬਲ ਦੇ ਥੱਲਿਓਂ ਦੀ ਰਿਸ਼ਵਤ ਲੈ ਲੈ, ਉੱਤੋਂ ਦੀ ਨਹੀਂ ਲੈਣੀ ਤੇ ਆਫਿਸ ਵਿੱਚ ਨਹੀਂ ਲੈਣੀ ਤੇ ਘਰ ਮੰਗਾ ਲੈ, ਕੋਈ ਨਾ ਕੋਈ ਤਰੀਕਾ ਅਪਣਾ ਲੈ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਨਿਤ ਨਿਤ ਦੁਖੀਏ ਕੌਣ। ਜੇ ਤੇ ਇਹਦੇ ਪਿੱਛੇ ਲੱਗਾਂ ਤੇ ਦੁਖੀ ਹੋਵਾਂ, ਕਿਉਂ ਭਾਗਾਂ ਵਾਲੇ ਉਹ ਦੁਖੀ ਤੇ ਕੋਈ ਨਹੀਂ ਨਾ ਹੋਣਾ ਚਾਹੁੰਦਾ। ਕੋਈ ਚਾਹੁੰਦਾ ਕਿ ਦੁੱਖ ਖਰੀਦ ਕੇ ਘਰ ਲਿਆਵਾਂ, ਕੋਈ ਚਾਹੁੰਦਾ ਦੁੱਖ ਖਰੀਦ ਕੇ ਆਪਣੇ ਘਰ ਲੈ ਕੇ ਜਾਵਾਂ। ਹਰ ਵਿਅਕਤੀ ਸੁੱਖ ਜਦੋਂ ਗੱਡੀ ਖਰੀਦ ਕੇ ਲੈ ਕੇ ਆਉਂਦੇ ਹਾਂ, ਉਦੋਂ ਇਹੋ ਹੀ ਸੋਚ ਕੇ ਲਿਆਉਂਦੇ, ਇਹਨੇ ਸਾਨੂੰ ਸੁੱਖ ਦੇਣਾ ਹੈ। ਲੋਕ ਬੱਸਾਂ ਟ੍ਰੇਨਾਂ ਜਾਂਦੇ, ਅਸੀਂ ਆਪਣੀ ਫੈਮਿਲੀ ਸਮੇਤ ਪਰਿਵਾਰ ਸਮੇਤ ਇੱਥੋਂ ਉੱਥੇ ਜਾਇਆ ਕਰਾਂਗੇ, ਉਦੋਂ ਇਹ ਤਾਂ ਨਹੀਂ ਸੋਚ ਕੇ ਆਉਂਦੇ ਵੀ ਕੋਈ ਐਸਾ ਸਮਾਂ ਵੀ ਆਉਣਾ ਹੈ ਇਸ ਗੱਡੀ ਵਿੱਚ ਸਾਡਾ ਕੋਈ ਜੀ ਚੜ੍ਹਾਈ ਕਰ ਜਾਏਗਾ, ਕੋਈ ਐਕਸੀਡੈਂਟ ਹੋ ਜਾਏਗਾ, ਇਹ ਤਾਂ ਸੋਚਦੇ ਹੀ ਨਹੀਂ ਅਸੀਂ। ਅਸੀਂ ਤਾਂ ਗੱਡੀ ਇਸ ਕਰਕੇ ਲੈ ਕੇ ਆਉਂਦੇ ਹਾਂ ਕਿ ਸਾਡਾ ਪਰਿਵਾਰ ਇਹਦੇ ਵਿੱਚ ਬੈਠ ਕੇ ਕਿਸੇ ਧਾਰਮਿਕ ਅਸਥਾਨ ਜਾਏਗਾ, ਰਿਸ਼ਤੇਦਾਰਾਂ ਨੂੰ ਮਿਲਣ ਜਾਏਗਾ। ਜਦੋਂ ਵੀ ਕੋਈ ਚੀਜ਼ ਘਰ ਲੈ ਕੇ ਆਉਂਦੇ, ਦੁੱਖ ਵਾਸਤੇ ਨਹੀਂ ਲੈ ਕੇ ਆਉਂਦੇ, ਸੁੱਖ ਵਾਸਤੇ ਲੈ ਕੇ ਆਉਂਦੇ। ਬਾਬਾ ਫਰੀਦ ਜੀ ਕਹਿੰਦੇ ਨੇ ਵਸਤੂਆਂ ਸੁੱਖ ਲਈ ਲੈ ਕੇ ਆਉਣਾ ਅਤੇ ਮੰਗਾਂ ਦੁੱਖ ਵਾਲੀਆਂ ਮੰਗੀ ਜਾਣਾ। ਪੜ੍ਹੋ ਸਾਹਿਬ ਦਾ ਬਚਨ, ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਗੁਰੂ ਕੋਲ ਆਣ ਕੇ ਜੇ ਗੁਰੂ ਨੇ ਮੰਗਿਆ ਕੁਝ ਹੋਰ ਮੰਗਿਆ ਤੇ ਦੁੱਖ ਮੰਗਿਆ। ਜੇ ਗੁਰੂ ਕੋਲ ਆਣ ਕੇ ਗੁਰੂ ਨੇ ਨਾ ਮੰਗਿਆ ਵੀ ਗੁਰੂ ਸਾਹਿਬ ਤੁਸੀਂ ਚਲੋ ਸਾਡੇ ਘਰ, ਸਾਡੇ ਘਰ ਤੇ ਜਪਜੀ ਸਾਹਿਬ ਹੈ ਨੀ, ਆਸਾ ਕੀ ਵਾਰ ਹੈ ਨੀ, ਸਾਡੇ ਘਰ ਤੇ ਸਿੱਧ ਗੋਸ਼ਟ ਹੈ ਨੀ, ਸਾਡੇ ਘਰ ਤੇ ਤੁਸੀਂ ਹੈ ਹੀ ਨਹੀਂ, ਤੁਸੀਂ ਆਓ ਸਾਡੇ ਘਰ, ਤੁਹਾਨੂੰ ਲੈਣ ਆਏ ਹਾਂ ਅਸੀਂ। ਪਰ ਗੁਰੂ ਕੋਲ ਆਣ ਕੇ ਗੁਰੂ ਨੇ ਮੰਗਿਆ, ਇੱਦਾਂ ਸਿੱਧੀ ਜੀ ਗੱਲ ਕਹਿ ਦੇਵਾਂ, ਗੁਰੂ ਨੂੰ ਨਹੀਂ ਮੰਗਦੇ, ਗੁਰੂ ਕੋਲੋਂ ਮੰਗਦੇ ਹਾਂ। ਗੁਰੂ ਨੂੰ ਨਹੀਂ ਮੰਗਦੇ ਅਸੀਂ, ਗੁਰੂ ਕੋਲੋਂ ਮੰਗੀ ਜਾਂਦੇ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇ ਨਾਮ ਸੰਤੋਖੀਆਂ, ਉਤਰੈ ਮਨ ਕੀ ਭੁੱਖ। ਮਾਲਕ ਜੀ ਤ੍ਰਿਪਤ ਹੋਣਾ ਚਾਹੁੰਦਾ, ਮੈਨੂੰ ਆਪਣਾ ਨਾਮ ਦੇ, ਆਪਣੇ ਗੁਣ ਦੇ, ਤਾਂ ਕਿ ਅੰਦਰੋਂ ਰੱਜ ਜਾਵਾਂ, ਮੈਂ ਦੁੱਖ ਨਹੀਂ ਲੈਣ ਆਇਆ ਤੇਰੇ ਕੋਲੋਂ। ਮਾਲਕ ਜੀ ਕਹਿੰਦੇ ਜੇ ਦੁੱਖ ਨਹੀਂ ਨਾ ਲੈਣ ਆਇਆ, ਫਿਰ ਮੰਗ ਨਾ ਮੰਗ, ਫਿਰ ਮੇਰੇ 'ਤੇ ਰਹਿਣ ਦੇ, ਮੈਂ ਆਪੇ ਹੀ ਦੇ ਦੇਣਾ ਤੈਨੂੰ ਸਭ ਕੁਝ, ਫਿਰ ਮੇਰੇ 'ਤੇ ਰਹਿਣ ਦੇ, ਮੈਂ ਤੈਨੂੰ ਸੁਖੀ ਵੇਖਣਾ ਚਾਹੁੰਦਾ, ਤੂੰ ਬੱਚਾ ਹੈ ਮੇਰਾ, ਮੈਂ ਤੈਨੂੰ ਸੁਖੀ ਵੇਖਣਾ ਚਾਹੁੰਦਾ, ਗੁਰੂ ਕਹਿੰਦਾ। ਪਰ ਅਸੀਂ ਬੱਚਿਆਂ ਵਾਂਗੂ ਕਰਦੇ ਹਾਂ, ਮੰਮਾ ਮੰਗਣ ਹਾਰ ਆਉਣਾ। ਤੁਸੀਂ ਬੱਚੇ ਵੱਲ ਹੀ ਵੇਖੋ, ਤੁਸੀਂ ਬੱਚੇ ਨੂੰ ਕਦੀ ਕਹਿ ਕੇ ਵੇਖਣਾ ਛੋਟੇ ਨੂੰ, ਪੁੱਤਰ ਕਿੰਨੇ ਪੈਸੇ ਚਾਹੀਦੇ ਨੇ? ਹੋ ਸਕਦਾ ਤੁਸੀਂ 100 ਜਾਂ 50 ਦੇਣ ਨੂੰ ਫਿਰਦੇ ਹੋ, ਬੱਚਾ ਛੋਟਾ ਕਈ ਵਾਰੀ ਕਹਿੰਦਾ ਜੀ ਡੈਡੀ 5 ਚਾਹੀਦੇ ਨੇ। ਬੱਚੇ ਵੱਲ ਵੇਖ ਕੇ ਅਸੀਂ ਕਿਵੇਂ ਹੱਸਦੇ ਹਾਂ, ਉਹ ਪੁੱਤਰ ਅੱਜ ਤਾਂ ਸੰਡੇ ਸੀ, ਮੈਂ ਤੈਨੂੰ 50 ਦੇਣ ਨੂੰ ਫਿਰਦਾ ਸੀ, ਮੈਂ ਤੈਨੂੰ 100 ਦੇਣ ਲੱਗਾ ਸੀ, ਤੂੰ 5 ਹੀ ਮੰਗ ਲੈ। ਬੱਚੇ ਵੱਲ, ਮਾਲਕ ਜੀ ਕਹਿੰਦੇ ਬੱਚੇ ਵੱਲ ਵੇਖ ਕੇ ਹੱਸਦਾ ਹੈ, ਕਦੀ ਆਪਣੇ ਵੱਲ ਵੀ ਵੇਖ, ਤੂੰ ਗੁਰੂ ਕੋਲ ਆਣ ਕੇ ਵੀ ਕਈ ਵਾਰੀ 5 ਹੀ ਮੰਗਦਾ ਹੈ, ਗੁਰੂ ਤੇ ਕੁਝ ਹੋਰ ਦੇਣ ਨੂੰ ਫਿਰਦਾ ਸੀ ਤੈਨੂੰ, ਗੁਰੂ ਤੇ ਤੇਰਾ ਜੀਵਨ ਸਵਾਰ ਨੂੰ। ਬੱਚਾ 5 ਮੰਗੇ, ਮੈਂ 50 ਦੇਣ ਨੂੰ ਫਿਰਦਾ ਤੇ ਹੱਸਦਾ ਬੱਚੇ ਵੱਲ ਵੇਖ ਕੇ, ਆਪਣਾ ਪਤਾ ਹੀ ਨਹੀਂ ਕੀ ਹੋ ਰਿਹਾ ਮੇਰੇ ਨਾਲ, ਰੋਜ਼ ਹੀ ਇੱਦਾਂ ਕਰਦਾ ਮੈਂ ਤੇ। ਮੰਮਾ ਮੰਗਣ ਹਾਰ ਆਣਾ, ਦੇਣ ਹਾਰ ਦੇ ਰਹੇ ਹੋ ਸਜਾਣਾ। ਹੁਣ ਗੁਰੂ ਪਿਤਾ ਜੀ ਕਹਿੰਦੇ ਨੇ ਏਕ ਸਵਾਨ ਦੋਏ ਸਵਾਨੀ ਨਾਲ, ਤੇ ਬਾਬਾ ਫਰੀਦ ਜੀ ਨੇ ਕਹਿਤਾ ਇਹ ਸਰੀਰ ਕੂਕਰ ਦੀ ਨਿਆਈ ਭੌਂਕਦਾ ਹੈ, ਤੇ ਜੇ ਇਹਦੇ ਪਿੱਛੇ ਲੱਗਾਂ ਤੇ ਦੁਖੀ ਹੋਵਾਂ। ਫਰੀਦ ਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾਂ ਕੀਤੀ ਵਗੈ ਪਾਉਣ। ਇਸ ਕਰਕੇ ਹੁਣ ਮੈਂ ਕੀ ਕੀਤਾ, ਜੇ ਸਰੀਰ ਦੇ ਪਿੱਛੇ ਲੱਗਦਾ ਦੁਖੀ ਹੁੰਦਾ, ਮੈਂ ਹੋਣਾ ਚਾਹੁੰਦਾ ਸੁਖੀ, ਇਸ ਕਰਕੇ ਹੁਣ ਮੈਂ ਰੂੰ ਦੇ ਤੂੰਬੇ, ਕਾਟਨ ਦੇ ਤੂੰਬੇ ਕੰਨਾਂ 'ਚ ਦੇ ਲਏ, ਸਰੀਰ ਦੀ ਗੱਲ ਹੀ ਨਹੀਂ ਸੁਣਦਾ, ਹੁਣ ਮੈਂ ਸੁਣਨ ਲੱਗ ਪਿਆ ਗੁਰੂ ਦੀ। ਅਤੇ ਆਪਾਂ ਸੁਣਦੇ ਹਾਂ ਸਵੇਰੇ ਉੱਠ ਕੇ ਸਰੀਰ ਦੀ, ਸਰੀਰ ਕਹਿੰਦਾ ਇੱਦਾਂ ਚਾਹੀਦਾ ਹੈ, ਆਹ ਖਾਣ ਲਈ ਚਾਹੀਦਾ, ਆਹ ਪਹਿਨਣ ਲਈ ਚਾਹੀਦਾ ਹੈ, ਗੁਰੂ ਦੀ ਨਹੀਂ ਸੁਣਦੇ। ਕਹਿੰਦੇ ਜੇ ਗੁਰੂ ਦੀ ਨਹੀਂ ਸੁਣਦਾ, ਸਰੀਰ ਦੀ ਸੁਣਦਾ, ਤਾਂ ਦੁਖੀ ਵੀ ਤਾਂ ਤੂੰ ਹੀ ਹੋ ਰਿਹਾ ਹੈ ਨਾ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ, ਸਵੇਰੇ ਉੱਠਦਿਆਂ ਹੀ ਭੌਂਕਣ ਲੱਗ ਪੈਂਦੇ ਨੇ, ਸਦਾ ਬਿਆਲ ਕੂੜ ਛੁਰਾ। ਹੁਣ ਇਹ ਤੇ ਸਵਾਨ ਤੇ ਨਾਲ ਸਵਾਨੀਆਂ ਸੀ, ਹੁਣ ਇੱਕ ਛੁਰਾ ਵੀ ਹੱਥ ਵਿੱਚ ਹੈ, ਕਿਸੇ ਨੂੰ ਮਾਰਨ ਲਈ ਛੁਰਾ ਵੀ ਚਾਹੀਦਾ ਹੈ ਨਾ, ਜਿਹੜਾ ਸ਼ਿਕਾਰ ਕੀਤਾ ਹੈ ਉਹਨੂੰ ਚੀਰ ਫਾੜ ਕਰਨ ਲਈ ਹਥਿਆਰ ਵੀ ਤਾਂ ਚਾਹੀਦਾ ਨਾ। ਹੁਣ ਬੰਦੇ ਦੇ ਕੋਲ ਛੁਰਾ ਵੀ ਹੈ, ਕਾਹਦਾ? ਕੂੜ, ਝੂਠ, ਕੂੜ ਦਾ ਛੁਰਾ ਹੈ ਬੰਦੇ ਕੋਲ, ਬਹੁਤ ਵੱਡਾ ਛੁਰਾ ਹੈ, ਕੂੜ ਛੁਰਾ, ਮੁੱਠਾ ਠੱਗਿਆ ਜਾ ਰਿਹਾ, ਨਿਤ ਠੱਗਿਆ ਜਾ ਰਿਹਾ, ਮੁੱਠਾ ਮੁਰਦਾਰ, ਰੋਜ਼ ਹੀ ਮੁਰਦਾਰ ਖਾ ਰਿਹਾ ਹੈ, ਮੁਰਦਾਰ ਖਾ ਕੇ ਪੁੱਛਦਾ ਜੀ ਮੁਰਦਾਰ ਖਾਵਾਂ ਕਿ ਨਾ ਖਾਵਾਂ, ਰੋਜ਼ ਹੀ ਮੁਰਦਾਰ ਖਾ ਕੇ ਪੁੱਛਦਾ ਜੀ ਮਾਸ ਖਾਵਾਂ ਕਿ ਨਾ ਖਾਵਾਂ, ਬੇਈਮਾਨੀ ਲਿਆ ਕੇ ਦੂਜੇ ਦੀ ਕਿਰਤ ਆਪਣੇ ਘਰ ਲਿਆ ਕੇ ਪੁੱਛ ਰਿਹਾ ਜੀ ਮਾਸ ਖਾਵਾਂ ਕਿ ਨਾ ਖਾਵਾਂ, ਸਤਿਗੁਰੂ ਜੀ ਕਹਿੰਦੇ ਖਾ ਰਿਹਾ ਹੈ। ਹੱਕ ਪਰਾਇਆ ਨਾਨਕਾ ਉਸ ਸੂਰ, ਮੁਸਲਮਾਨ ਵਾਸਤੇ ਸੂਰ ਹੈ ਪਰਾਇਆ ਹੱਕ, ਹਿੰਦੂ ਵੀਰ ਵਾਸਤੇ ਗਾਂ ਦਾ ਮਾਸ ਹੈ, ਦੋਵੇਂ ਨਹੀਂ ਨਾ ਖਾਂਦੇ, ਹਿੰਦੂ ਗਾਂ ਦਾ ਮਾਸ ਖਾਣ ਨੂੰ ਤਿਆਰ ਨੇ, ਮੁਸਲਮਾਨ ਵੀਰ ਸੂਰ ਦਾ ਮਾਸ ਖਾਣ ਨੂੰ ਤਿਆਰ ਨੇ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੋਵੇਂ ਹੀ ਖਾਈ ਜਾ ਰਹੇ ਨੇ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਗੁਰੂ ਤਾਂ ਤੇਰੀ ਹਾਮਾ ਤਾਂ ਭਰੇਗਾ, ਤੇਰੇ ਪਿੱਛੇ ਤਾਂ ਖਲੋਤਾ ਹੋਏਗਾ ਜੇ ਤੂੰ ਕਦੀ ਜ਼ਿੰਦਗੀ 'ਚ ਦੂਜਿਆਂ ਦੀ ਕਮਾਈ ਆਪਣੇ ਘਰ ਨਹੀਂ ਲਿਆਂਦੀ ਹੋਏਗੀ। ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ, ਮਾਲਕ ਜੀ ਮੈਂ ਸ਼ਿਕਾਰੀਆਂ ਵਾਲਾ ਰੂਪ, ਸਾਂਸੀਆਂ ਵਾਲਾ ਰੂਪ ਬਣਾਇਆ ਹੋਇਆ ਹੈ, ਧਾਨਕ ਰੂਪ ਰਹਾਂ ਕਰਤਾਰ, ਹੇ ਮੇਰੇ ਕਰਤਾਰ ਮੈਂ ਇਹ ਰੂਪ ਬਣਾਇਆ ਹੋਇਆ, ਵੇਖ ਮੇਰੇ ਕੋਲ ਕੀ ਹੈ, ਇੱਦਾਂ ਮੈਂ ਸ਼ਿਕਾਰ ਖੇਡਣ ਤੁਰਿਆ ਹੋਇਆ। ਅਗਲਾ ਬੰਦ, ਮੁੱਖ ਨਿੰਦਾ, ਤੁਸਾਂ ਤਾਂ ਕਿਹਾ ਸੀ ਮੁੱਖ ਨਾਲ ਉਸਤਤ ਕਰੀ, ਮੈਂ ਇਹਦੇ ਕੋਲ ਉਲਟਾ ਕੰਮ ਲਿਆ, ਮੈਂ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਮੁੱਖ ਨਿੰਦਾ ਆਖਾਂ ਦਿਨ ਰਾਤ, ਇੱਥੇ ਨਿੰਦਿਆ ਦਾ ਅਰਥ ਸਮਝ ਲੈਣਾ, ਨਿੰਦਿਆ ਦਾ ਅਰਥ ਕੀ ਹੈ, ਕਿਸੇ ਸੱਚੇ ਬੰਦੇ ਤੇ ਕੋਲੋਂ ਗੱਲ ਬਣਾ ਕੇ ਉਹਨੂੰ ਬਦਨਾਮ ਕਰਨਾ ਨਿੰਦਿਆ ਹੈ। ਬੰਦਾ ਹੋਵੇ ਸੱਚਾ, ਪਤਾ ਹੋਵੇ ਕਿ ਬੰਦਾ ਸਹੀ ਹੈ, ਇਹ ਗਲਤ ਨਹੀਂ ਹੈ, ਜਾਣਦੇ ਹੋਈਏ ਉਹਨੂੰ ਕਿ ਇਨਸਾਨ ਬਹੁਤ ਵਧੀਆ ਜੀਵਨ ਵਾਲਾ ਹੈ, ਪਰ ਬਦਨਾਮ ਕਰਨਾ ਉਹਨੂੰ। ਉਹਦੇ ਬਾਰੇ ਕੋਲੋਂ ਹੀ ਗੱਲ ਬਣਾ ਕੇ ਦੋ ਤਿੰਨਾਂ ਨੂੰ ਦੱਸ ਦਿਓ, ਚੌਹ ਨੂੰ ਦੱਸ ਦਿਓ, ਲੋਕਾਂ 'ਚ ਗੱਲ ਪ੍ਰਚਾਰ ਕਰ ਦਿਓ। ਇਹ ਨਿੰਦਿਆ, ਕਿਉਂਕਿ ਉਹ ਤਾਂ ਫੁੱਲ ਸੀ ਨਾ, ਤੁਸੀਂ ਉਹਨੂੰ ਕੰਡਾ ਕਹਿ ਦਿੱਤਾ, ਇਹ ਨਿੰਦਿਆ। ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੈ, ਪਰ ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਹੈ। ਇਹਦੇ ਨਾਲ ਆ ਗਈ ਫੋਕੀ ਉਸਤਤ, ਫੋਕੀ ਵਡਿਆਈ, ਇਹ ਵੀ ਨਹੀਂ ਕਰਨੀ। ਉਸਤਤ ਨਿੰਦਾ ਦੋ ਤਿਆਗ ਹੈ। ਸਿੱਖ ਨੇ ਨਾ ਕਿਸੇ ਦੀ ਫੋਕੀ ਉਸਤਤ ਕਰਨੀ ਹੈ ਅਤੇ ਨਾ ਕਿਸੇ ਦੀ ਨਿੰਦਿਆ ਕਰਨੀ। ਫੋਕੀ ਉਸਤਤ ਕੀ ਹੈ? ਹੋਵੇ ਕੰਡਾ ਅਤੇ ਉਹਨੂੰ ਫੁੱਲ ਕਹੀ ਜਾਣਾ, ਕੰਡੇ ਨੂੰ ਫੁੱਲ ਕਹਿਣਾ ਫੋਕੀ ਵਡਿਆਈ ਹੈ, ਅਤੇ ਕੰਡੇ ਨੂੰ ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੈ। ਔਗਣਿਆਰੇ ਬੰਦੇ ਦੀਆਂ ਤਾਰੀਫਾਂ ਕਰੀ ਜਾਣਾ, ਇਹ ਫੋਕੀ ਉਸਤ ਹੈ, ਅਤੇ ਗੁਣਵਾਨ ਬੰਦੇ ਦੀ ਬਦਨਾਮੀ ਕਰੀ ਜਾਣੀ, ਉਹਨੂੰ ਭੰਡੀ ਜਾਣਾ, ਇਹ ਨਿੰਦਿਆ ਹੈ। ਮਾਲਕ ਜੀ, ਮੈਂ ਉਲਟੇ ਵਿਹਾਰ ਜੀਵਨ 'ਚ ਪਾਲ ਕੇ ਬੈਠਾ ਹਾਂ। ਮੁੱਖ ਨਿੰਦਾ ਆਖਾਂ ਦਿਨ ਰਾਤ, ਦਿਨ ਅਤੇ ਰਾਤ ਮੈਂ ਨਿੰਦਿਆ ਕਰਨ ਵਿੱਚ ਹੀ ਗੁਜ਼ਾਰ ਦਿੱਤੇ। ਪਰ ਘਰ ਜਿਉਂ ਹੀ ਨੀਚ ਸਨਾਤ, ਪਰ ਘਰ ਜਿਉਂ ਹੀ, ਇਸ ਬਚਨ 'ਤੇ ਧਿਆਨ ਦੇਣਾ ਥੋੜ੍ਹਾ ਜਿਹਾ। ਕਈ ਵਾਰੀ ਉੱਚੀਆਂ ਅਤੇ ਨੀਵੀਆਂ ਜਾਤਾਂ ਦੀ ਗੱਲ ਕੀਤੀ ਜਾਂਦੀ ਹੈ, ਉਹ ਨੀਵੀਂ ਜਾਤ ਦਾ, ਉਹ ਉੱਚੀ ਜਾਤ ਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਜਦੋਂ ਇਨਸਾਨ ਆਪਣੀਆਂ ਅੱਖਾਂ ਨਾਲ ਆਪਣੇ ਕਿਸੇ ਦੋਸਤ, ਆਪਣੇ ਕਿਸੇ ਮਿੱਤਰ, ਆਪਣੇ ਕਿਸੇ ਨਿਕਟ ਵਰਤੀ, ਜਾਂ ਕਿਸੇ ਦੇ ਘਰ ਜਾ ਕੇ ਵੀ, ਜਾਂ ਕਿਤੇ ਵੀ ਸਮਾਜ ਵਿੱਚ, ਇਹਨਾਂ ਅੱਖਾਂ ਨਾਲ ਪਰ ਘਰ ਵੇਂਦਾ ਹੈ, ਪਰ ਘਰ ਜਿਉਂ ਹੀ ਪਰਾਇਆ ਰੂਪ ਤੱਕਦਾ ਇਹਨਾਂ ਅੱਖਾਂ ਨਾਲ, ਵਿਕਾਰ ਭੋਗਣ ਦੇ ਖਿਆਲ ਲਿਆਉਂਦਾ ਆਪਣੇ ਮਨ ਵਿੱਚ, ਗੁਰੂ ਪਾਤਸ਼ਾਹ ਕਹਿੰਦੇ ਭਾਵੇਂ ਤੂੰ ਬਹੁਤ ਉੱਚੇ ਘਰਾਣੇ ਦਾ ਮਾਲਕ ਹੋਵੇਂ, ਤੇਰੀ ਕੁੱਲ ਉੱਚੀ ਹੋਵੇ, ਤੇਰਾ ਖਾਨਦਾਨ ਉੱਚਾ ਹੋਵੇ, ਤੂੰ ਜਾਤ ਕਰਕੇ ਉੱਚਾ ਹੋਵੇਂ, ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੂੰ ਪਰ ਘਰ ਜੋਨਾ ਅਤੇ ਵਿਹਨਾ ਇਹਨਾਂ ਪਰਾਇਆ ਰੂਪ, ਉਦੋਂ ਤੇਰੇ ਵਰਗਾ ਨੀਵੇਂ ਅਸਲੇ ਦਾ ਸ਼ਾਇਦ ਹੀ ਸੰਸਾਰ 'ਤੇ ਕੋਈ ਹੋਰ ਹੋਵੇ। ਤੂੰ ਬਹੁਤ ਹੀ ਨੀਵੇਂ ਅਸਲੇ ਦਾ ਹੋ ਜਾਂਦਾ ਉਦੋਂ। ਪਰ ਘਰ ਜਿਉਂ ਹੀ ਨੀਚ ਸਨਾਤ, ਤੂੰ ਨੀਵੇਂ ਅਸਲੇ ਦਾ ਉਦੋਂ ਹੋ ਜਾਂਦਾ ਜਦੋਂ ਤੂੰ ਪਰਾਇਆ ਰੂਪ ਇਹਨਾਂ ਅੱਖਾਂ ਨਾਲ ਤੱਕ ਬਹਿੰਦਾ ਹੈ, ਅਤੇ ਤੇਰੇ ਦਿਮਾਗ ਵਿੱਚ ਗਲਤ ਖਿਆਲ ਆ ਜਾਂਦੇ ਨੇ। ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜਿਉਂ ਹੀ ਨੀਚ ਸਨਾਤ। ਚੰਡਾਲ ਜਿਹੜਾ ਫਾਂਸੀ ਦਿੰਦਾ ਹੈ, ਜਿਹੜਾ ਚੰਡਾਲ ਫਾਂਸੀ ਦਿੰਦਾ ਹੈ, ਉਹ ਕਿਤੇ ਤੁਰਿਆ ਆਉਂਦਾ ਹੋਵੇ ਅਤੇ ਮਨੁੱਖ ਆਪਣੇ ਬੱਚਿਆਂ ਨੂੰ ਕਹਿੰਦਾ ਪਰਾਂ ਜੋ ਇਹਨੇ ਪਤਾ ਨਹੀਂ ਕਿੰਨਿਆਂ ਨੂੰ ਫਾਂਸੀ ਦਿੱਤੀ ਹੈ, ਤੋ ਇਹਦਾ ਪਰਛਾਵਾਂ ਪੁੱਤਰ ਜੀ ਤੁਹਾਡੇ ਉੱਤੇ ਨਾ ਕਿਤੇ ਪੈ ਜਾਏ। ਸਾਹਿਬ ਜੀ ਕਹਿਣ ਲੱਗੇ, ਭਲਿਆ ਇੱਕ ਬੰਦਾ ਜਿਹਨੇ ਕਈਆਂ ਨੂੰ ਫਾਂਸੀ ਦਿੱਤੀ ਹੋਵੇ, ਚੰਡਾਲ ਹੋਵੇ, ਉਹਦਾ ਪਰਛਾਵਾਂ ਤੂੰ ਬੱਚਿਆਂ 'ਤੇ ਨਹੀਂ ਪੈਣ ਦਿੰਦਾ, ਪਰ ਤੇਰਾ ਪਰਛਾਵਾਂ ਤੇਰਿਆਂ ਬੱਚਿਆਂ 'ਤੇ ਰੋਜ਼ ਪੈ ਰਿਹਾ। ਤੂੰ ਚੰਡਾਲ ਦਾ ਪਰਛਾਵਾਂ ਬੱਚਿਆਂ 'ਤੇ ਨਹੀਂ ਪੈਣ ਦੇਵੇਂਗਾ, ਤੇਰੇ ਬੱਚੇ ਤੇਰੇ ਨਾਲ ਰਾਤ ਨੂੰ ਲੰਮੇ ਵੀ ਪੈਂਦੇ ਨੇ, ਤੇਰੇ ਕੋਲ ਆਉਂਦੇ ਨੇ, ਤੇਰੇ ਨਾਲ ਖੇਡਦੇ ਵੀ ਨਹੀਂ, ਅਤੇ ਤੂੰ ਕਵੇਂਗਾ ਮੈਂ ਕਿਹੜਾ ਚੰਡਾਲ ਹਾਂ। ਮਹਾਰਾਜ ਕਹਿੰਦੇ ਆ ਵਿਖਾਵਾਂ ਤੈਨੂੰ ਚੰਡਾਲ ਦੇ ਅੰਦਰ ਕੀ ਕੁਝ ਵਰਤ ਰਿਹਾ, ਆਹ ਚੀਜ਼ਾਂ ਤੇਰੇ ਅੰਦਰ ਅਤੇ ਤੂੰ ਵੀ ਚੰਡਾਲ। ਕਾਮ ਨਹੀਂ ਹੈਗਾ, ਕੁੱਟ ਕੁੱਟ ਕੇ ਨਹੀਂ ਭਰਿਆ, ਇੱਥੇ ਕਾਮ ਦਾ ਅਰਥ ਸਮਝ ਲੈਣਾ, ਜਿਹੜਾ ਆਪਣੇ ਪਰਿਵਾਰ ਲਈ ਗ੍ਰਿਸਤੀ ਰੂਪ ਵਿੱਚ ਵਰਤਿਆ ਜਾਂਦਾ, ਉੱਥੇ ਕਾਮ ਲਫ਼ਜ਼ ਨਹੀਂ ਆਖਿਆ। ਜਦੋਂ ਵਾਸ਼ਨਾਵਾਂ ਵੱਧ ਜਾਂਦੀਆਂ ਉਦੋਂ ਇਹਦਾ ਨਾਂ ਕਾਮ ਹੈ। ਜਿਹੜਾ ਅਸੀਂ ਪੰਜ ਵਿਕਾਰਾਂ ਦੀ ਗੱਲ ਕਰਦੇ ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਕਾਮ ਲਫ਼ਜ਼ ਉੱਥੇ ਵਰਤਿਆ ਜਾਂਦਾ ਜਿੱਥੇ ਮਨੁੱਖ ਆਪਣੇ ਪਰਿਵਾਰਕ ਸੀਮਾਵਾਂ ਨੂੰ ਟੱਪ ਕੇ ਥਾਂ ਥਾਂ 'ਤੇ ਮੂੰਹ ਮਾਰਦਾ। ਮਾਲ ਜੀ ਕਹਿੰਦੇ ਹੁਣ ਤੂੰ ਕਾਮੀ ਹੋ ਗਿਆ, ਹੁਣ ਹੋਇਆ ਤੂੰ ਕਾਮੀ, ਪਹਿਲਾਂ ਨਹੀਂ ਸੀ, ਹੁਣ ਕਾਮੀ ਹੋਇਆ। ਜਦੋਂ ਇਸ ਬਰੀਕੀ ਨੂੰ ਇਹਨਾਂ ਪੰਜਾਂ ਕਿਤੇ ਸਮਾਂ ਬਣਿਆ ਅਤੇ ਇਹਨਾਂ ਪੰਜਾਂ ਵਿਕਾਰਾਂ ਬਾਰੇ ਫਿਰ ਕਿਤੇ ਗੱਲ ਕਰਾਂਗੇ। ਇਹ ਪੰਜ ਵਿਕਾਰ ਜਿਹੜੇ ਜਦੋਂ ਇਹ ਸੀਮਾਵਾਂ ਵੱਧਦੇ ਨੇ, ਫਿਰ ਬੰਦਾ ਕਾਮੀ ਬਣਦਾ ਹੈ, ਫਿਰ ਇਹਨਾਂ ਵਾਸ਼ਨਾਵਾਂ ਵਿੱਚ ਗਰਸਿਆ ਜਾਂਦਾ ਹੈ। ਸਾਹਿਬ ਜੀ ਕਹਿੰਦੇ ਕਾਮ ਕ੍ਰੋਧ ਤਨ ਵਸੈ ਚੰਡਾਲ, ਬਾਹਰੋਂ ਚੰਡਾਲ ਆਉਂਦਾ ਹੋਏਗਾ ਅਤੇ ਰੋਕ ਲਵੇਂਗਾ ਆਪਣੇ ਬੱਚਿਆਂ ਦੇ, ਪਰਛਾਵਾਂ ਨਾ ਪੈ ਜਾਏ ਮੇਰੇ ਬੱਚਿਆਂ 'ਤੇ। ਤੇਰੇ ਤਨ ਵਿੱਚ ਦੋ ਚੰਡਾਲ ਵਸਦੇ ਨੇ, ਕਾਮ ਕ੍ਰੋਧ ਤਨ ਵਸੈ ਚੰਡਾਲ, ਤੇਰੇ ਤਨ ਵਿੱਚ ਦੋ ਚੰਡਾਲ ਵਸਦੇ ਨੇ, ਇਹਨਾਂ ਤੋਂ ਕਿਵੇਂ ਬੱਚਿਆਂ ਨੂੰ ਬਚਾਏਗਾ? ਇਹ ਤਾਂ ਰਹਿੰਦੇ ਵੀ ਘਰ ਮਜਬੂਰੀ ਵੱਸ, ਬੱਚਿਆਂ ਨੂੰ ਰਹਿਣਾ ਵੀ ਇਸੇ ਘਰ 'ਚ ਪੈਣਾ ਹੈ, ਪਤਨੀ ਨੂੰ ਵੀ ਰਹਿਣਾ ਪੈਣਾ ਹੈ, ਬੱਚਿਆਂ ਨੂੰ ਵੀ ਰਹਿਣਾ ਪੈਣਾ, ਇਹਨਾਂ ਤੋਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਏਗਾ? ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ, ਮੈਂ ਧਾਨਕਾਂ ਵਾਲਾ ਰੂਪ ਬਣਾਇਆ ਹੋਇਆ ਮੇਰੇ ਮਾਲਕ ਜੀ। ਅਗਲਾ ਬਚਨ, ਤੀਸਰਾ ਬੰਦ, ਫਾਹੀ ਸੁਰਤ, ਤੁਸਾਂ ਤੇ ਕਿਹਾ ਸੀ ਸੁਰਤ ਉੱਚੀ ਕਰੀ, ਸੁਰਤ ਨਾਲ ਨਾਮ ਜਪੀ, ਸ਼ਬਦ ਗੁਰੂ ਸੁਰਤ ਧੁਨ ਚੇਲਾ ਕਰੀ, ਮੈਂ ਤੇ ਇਹਦੇ ਕੋਲ ਉਲਟੇ ਕੰਮ ਲਏ। ਤੁਸੀਂ ਤੇ ਕਿਹਾ ਸੀ ਸੁਰਤ ਉੱਚੀ ਕਰੀ, ਸ਼ਬਦ ਨੂੰ ਗੁਰੂ ਬਣਾ ਲਈ, ਸੁਰਤ ਨੂੰ ਚੇਲਾ ਬਣਾ ਲਈ, ਮੈਂ ਤਾਂ ਚੇਲਾ ਜ਼ਰੂਰ ਬਣਾਇਆ ਸੁਰਤ ਨੂੰ, ਪਰ ਕਿਸੇ ਹੋਰ ਦਾ ਬਣਾ ਬੈਠਾ। ਮੇਰੀ ਸੁਰਤ ਬਣੀ ਚੇਲਾ ਹੈ, ਇਹ ਠੱਗਾਂ ਦੀ ਚੇਲਾ ਬਣ ਗਈ, ਚੋਰਾਂ ਦੀ ਸੇਵਕ ਬਣ ਗਈ ਸੁਰਤ ਮੇਰੀ, ਬੇਈਮਾਨੀਆਂ ਦੀ ਜੀ ਹਜੂਰੀ ਕਰਦੀ ਹੈ ਸੁਰਤ ਮੇਰੀ। ਫਾਹੀ ਸੁਰਤ, ਜਿਵੇਂ ਰੱਸੀ ਦੇ ਨਾਲ ਕਿਸੇ ਨੂੰ ਫਾਹ ਦਿੱਤਾ ਜਾਂਦਾ ਹੈ ਨਾ, ਮਾਲਕ ਜੀ ਰੱਸੀ ਤਾਂ ਦਿਸਦੀ ਹੈ, ਆ ਸੁਰਤ ਕੋਲੋਂ ਵੀ ਰੱਸੀ ਦਾ ਕੰਮ ਲੈ ਰਿਹਾ ਮੈਂ। ਕਿਵੇਂ ਭਲਾ, ਜਦੋਂ ਕਿਤੇ ਅੱਖਾਂ ਬੰਦ ਕਰਕੇ ਬੰਦਾ ਬੈਠਾ ਹੋਵੇ, ਅਤੇ ਆਮ ਕਰਕੇ ਲੋਕ ਕਹਿੰਦੇ ਨੇ ਵੇਖੋ ਜੀ ਸਾਡੇ ਤਾਂ ਜਿਨ੍ਹਾਂ ਨੂੰ ਅਸੀਂ ਮੰਨਦੇ ਨਾ ਬੜਾ ਨਾਮ ਜਪਦੇ ਨੇ, ਬਹੁਤ ਧਰਮੀ ਨੇ, ਉਹ ਤਾਂ ਦੋ ਦੋ ਘੰਟੇ ਅੱਖਾਂ ਹੀ ਨਹੀਂ ਖੋਲ੍ਹਦੇ, ਬੜੀ ਸੁਰਤ ਟਕਾ ਕੇ ਰੱਬ ਨਾਲ ਇੱਕਮਿਕ ਹੋ ਜਾਂਦੇ ਨੇ। ਹੁਣ ਉਹ ਇੱਕਮਿਕ ਇਸ ਵਾਸਤੇ ਹੋਏ ਵੀ ਆਉਣ ਤਾਂ ਇਹਨਾਂ ਨੂੰ ਲੁੱਟੀਏ, ਉਹ ਰੱਸੀ ਦਾ ਕੰਮ ਲੈ ਰਹੇ ਨੇ ਸੁਰਤ ਕੋਲੋਂ। ਉਹ ਰੱਸੀ ਹੈ, ਉਹ ਅੱਖਾਂ ਬੰਦ ਕਰਨੀਆਂ ਰੱਸੀ ਨੇ, ਤਾਂ ਕਿ ਸਾਰੇ ਇਕੱਠੇ ਹੋ ਜਾਣ, ਮੁੜ ਕੇ ਇਹਨਾਂ ਨੂੰ ਨਰਨ ਲਈਏ। ਅੱਖੀਂ ਤਾਮੀ ਟੈ ਨਾਕ ਪਕੜੈ, ਹੁਣ ਸਾਡੀ ਤਾਂ ਅੱਖਾਂ ਬੰਦ ਕਰਾਈਆਂ ਜਾ ਰਹੀਆਂ। ਸਤਿਗੁਰੂ ਜੀ ਕਹਿੰਦੇ ਅੱਖਾਂ ਬੰਦ ਕਰਨ ਵਾਲਾ ਠੱਗ ਹੁੰਦਾ ਹੈ, ਚੋਰ ਹੁੰਦਾ ਹੈ। ਅੱਖੀਂ ਤਾਮੀ ਟੈ ਨਾਕ ਪਕੜੈ, ਕਿਸ ਵਾਸਤੇ ਮਹਾਰਾਜ? ਠੱਗਣ ਕਉ ਸੰਸਾਰ, ਸੰਸਾਰ ਨੂੰ ਠੱਗਣ ਵਾਸਤੇ। ਫਾਹੀ ਸੁਰਤ, ਮੈਂ ਆਪਣੀ ਸੁਰਤ ਨੂੰ ਰੱਸੀ ਬਣਾ ਲਿਆ। ਮਲੂਕੀ ਵੇਸ, ਮਹਾਰਾਜ ਸੁਰਤ ਤਾਂ ਬਣ ਗਈ ਰੱਸੀ, ਫਾਹੀ ਵੇਸ ਮਲੂਕਾਂ ਵਾਲਾ, ਵੇਸ ਧਰਮੀਆਂ ਵਾਲਾ, ਪਹਿਰਾਵਾ ਬੜਾ ਧਰਮੀਆਂ ਵਾਲਾ, ਪਹਿਰਾਵਾ ਵੇਖ ਕੇ ਆਉਂਦੇ ਨੇ, ਸੁਰਤ ਨਾਲ ਮੈਂ ਨਰ ਲੈਣਾ ਉਹਨਾਂ ਨੂੰ। ਫਾਹੀ ਸੁਰਤ ਮਲੂਕੀ ਵੇਸ, ਹਾਂ ਠੱਗ ਵਾੜਾ, ਠੱਗਾਂ ਦਾ ਵਾੜਾ ਬਣਿਆ ਪਿਆ, ਠੱਗਾਂ ਦਾ ਅੱਡਾ, ਜਿੱਥੇ ਵੱਡੇ ਵੱਡੇ ਗੈਂਗ ਰਹਿੰਦੇ ਨੇ, ਸਮਗਲਰ ਰਹਿੰਦੇ ਨੇ, ਉਹ ਵਾੜਾ ਮੈਂ ਬਣਿਆ ਵਾਂ। ਹਾਂ ਠੱਗਵਾੜਾ, ਠੱਗੀ ਦੇਸ਼, ਦੇਸ਼ ਇੱਕ ਨਹੀਂ ਕਈ ਕਈ ਦੇਸ਼ ਠੱਗ ਕੇ ਖਾ ਗਿਆ। ਇੰਨਾ ਕੁਝ ਕਰਨ ਤੋਂ ਬਾਅਦ ਵੀ ਮੈਂ ਕਹਿੰਦਾ ਮੇਰੇ ਵਰਗਾ ਸਿਆਣੇ ਕੋਈ ਨਹੀਂ, ਗਲਤੀ ਮੰਨਣ ਨੂੰ ਤਿਆਰ ਨਹੀਂ। ਹਾਂ ਠੱਗਵਾੜਾ, ਠੱਗੀ ਦੇਸ਼, ਖਰਾ ਸਿਆਣਾ, ਫਿਰ ਵੀ ਬੜਾ ਖਰਾ ਅਤੇ ਸਿਆਣਾ ਵਾ, ਫਿਰ ਵੀ ਕਹਿੰਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ। ਖਰਾ ਸਿਆਣਾ ਬਹੁਤਾ ਭਾਰ, ਜਿੰਨਾ ਮਹਾਰਾਜ ਮੈਂ ਆਪਣੇ ਆਪ ਨੂੰ ਸਿਆਣਾ ਸਮਝਦਾ, ਓਨਾ ਭਾਰ ਵੱਧਦਾ ਜਾਂਦਾ ਹੈ, ਓਨੀਆਂ ਬੁਰਾਈਆਂ ਵੱਧਦੀਆਂ ਜਾਂਦੀਆਂ ਨੇ। ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ, ਮੈਂ ਧਾਨਕਾਂ ਵਾਲਾ ਰੂਪ ਬਣਾਇਆ ਹੋਇਆ ਮੇਰੇ ਕਰਤਾਰ। ਅਖੀਰਲਾ ਬੰਦ, ਮੈਂ ਕੀਤਾ ਨਾ ਜਾਤਾ, ਆਹ ਗੱਲ ਨੁਕਤੇ ਵਾਲੀ ਹੈ, ਏਡਾ ਵੱਡਾ ਮੇਰਾ ਅਪਰਾਧ, ਮੈਂ ਤੇਰੇ ਕੀਤੇ ਨੂੰ ਜਾਣ ਹੀ ਨਹੀਂ ਸਕਿਆ। ਤੂੰ ਮੈਨੂੰ ਇੰਨਾ ਸੋਹਣਾ ਜੀਵਨ ਦਿੱਤਾ, ਇੰਨਾ ਸੋਹਣਾ ਸਰੀਰ ਦਿੱਤਾ, ਏਡਾ ਵਧੀਆ ਪਰਿਵਾਰ ਦਿੱਤਾ, ਬੱਚੇ ਦਿੱਤੇ, ਕੁਟੰਬ ਦਿੱਤਾ, ਜ਼ਿੰਦਗੀ ਜਿਉਣ ਦਾ ਅਵਸਰ ਦਿੱਤਾ, ਮੈਂ ਤੇਰੀ ਕਦਰ ਹੀ ਨਹੀਂ ਪਾਈ। ਮੈਂ ਕੀਤਾ ਨਾ ਜਾਤਾ, ਮੇਰਾ ਬਹੁਤ ਵੱਡਾ ਅਪਰਾਧ ਹੈ, ਮੈਂ ਤੇਰੇ ਕੀਤੇ ਹੋਏ ਨੂੰ ਜਾਣ ਹੀ ਨਹੀਂ ਸਕਿਆ। ਇਹ ਮਨੁੱਖ ਸਵੀਕਾਰ ਕਰੇਗਾ ਕਿ ਮੈਂ ਮਾਲਕ ਜੀ ਜੋ ਤੂੰ ਮੇਰੇ ਵਾਸਤੇ ਕੀਤਾ ਮੈਂ ਜਾਣਿਆ ਨਹੀਂ ਅੱਜ ਤੱਕ, ਮੈਨੂੰ ਪਤਾ ਹੀ ਨਹੀਂ ਮੈਨੂੰ ਮੇਰੇ ਵਾਸਤੇ ਤੂੰ ਕੀ ਕੁਝ ਕੀਤਾ ਹੈ, ਇਹ ਜਾਣੀਏ। ਗੁਰਦੁਆਰੇ ਆਉਣ ਦਾ ਅਰਥ, ਬਾਣੀ ਪੜ੍ਹਨ ਦਾ ਅਰਥ, ਗੁਰੂ ਨੂੰ ਨਮਸਕਾਰ ਕਰਨ ਦਾ ਅਰਥ ਹੈ ਪਹਿਲਾਂ ਇਹ ਸਮਝਾਏ ਰੱਬ ਨੇ ਕੀ ਕੁਝ ਕੀਤਾ ਮੇਰੇ ਲਈ, ਰੱਬ ਨੇ ਜੋ ਕੁਝ ਕੀਤਾ ਹੁਣ ਮੇਰੀ ਜ਼ਿੰਮੇਵਾਰੀ ਕੀ ਹੈ ਰੱਬ ਪ੍ਰਤੀ, ਗੁਰੂ ਪ੍ਰਤੀ, ਕਿ ਅੱਜ ਤੋਂ ਬਾਅਦ ਚੰਗਾ ਸੋਚਣਾ, ਚੰਗਾ ਕਰਨਾ। ਇੰਨੀ ਕੁ ਉਮੀਦ ਰੱਬ ਮੇਰੇ ਤੋਂ ਗੁਰੂ ਰੱਖਦਾ ਹੈ ਕਿ ਸਿੱਖ ਤੁਰਿਆ ਜਾਂਦਾ ਹੋਵੇ ਕੋਈ ਕਹਿ ਜਾਕੇ ਆਹ ਰੱਬ ਦਾ ਪੁੱਤਰ ਜਾ ਰਿਹਾ, ਜਿਹੜੇ ਰੱਬ ਦੇ ਗੁਣ ਨੇ ਉਹ ਇਹਦੇ ਵਿੱਚੋਂ ਮੈਨੂੰ ਦਿਸ ਰਹੇ ਨੇ। ਜੇ ਰੱਬ ਨਿਰਵੈਰ ਹੈ ਤਾਂ ਇਹ ਵੀ ਨਿਰਵੈਰ ਹੈ, ਇਹਦੇ ਵਿੱਚ ਕੋਈ ਵੈਰ ਨਹੀਂ ਮੈਂ ਵੇਖਿਆ, ਕੋਈ ਬੁਰਾਈ ਨਹੀਂ ਵੇਖੀ। ਇਹ ਗੁਰੂ ਉਮੀਦ ਲਾਉਂਦਾ ਆਪਣੇ ਬੱਚੇ ਤੋਂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਤੇਰੇ ਕੀਤੇ ਨੂੰ ਨਹੀਂ ਜਾਣ ਸਕਿਆ, ਮੈਂ ਹਰਾਮ ਖੋਰ ਹਾਂ। ਹਰਾਮ ਖੋਰ ਕੌਣ ਹੁੰਦਾ ਹੈ? ਜਿਹੜਾ ਆਪ ਕਿਰਤਨਾ ਕਰਦਾ ਹੋਵੇ ਦੂਜੇ ਦੀ ਕਮਾਈ 'ਤੇ ਪਲਦਾ ਹੋਵੇ। ਮੇਰੇ ਮਾਲਕ ਜੀ, ਮੈਂ ਤੇਰੇ ਕੀਤੇ ਨੂੰ ਨਹੀਂ ਜਾਣ ਸਕਿਆ, ਮੈਂ ਹੱਡ ਹਰਾਮੀ ਹੋ ਕੇ ਜ਼ਿੰਦਗੀ ਜੂ ਰਿਹਾ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੁਣ ਮੈਨੂੰ ਚਿੰਤਾ ਖਾਈ ਜਾ ਰਹੀ ਹੈ। ਹਾਂ ਕਿਆ ਮੂੰਹ ਦੇਸਾਂ, ਜਦੋਂ ਤੇਰੇ ਸਾਹਮਣੇ ਹੋਵਾਂਗਾ ਤੈਨੂੰ ਮੂੰਹ ਕਿਵੇਂ ਵਿਖਾਵਾਂਗਾ। ਇਹ ਚਿੰਤਾ ਹੈ ਸਾਨੂੰ ਕਿਸੇ ਨੂੰ, ਫਿਕਰ ਹੈ ਕਿ ਸੱਚ ਦੇ ਸਾਹਮਣੇ ਆਣ ਕੇ ਅਸੀਂ ਆਪਣਾ ਮੂੰਹ ਕਿਵੇਂ ਵਿਖਾਉਣਾ ਹੈ। ਅਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਇੰਝ ਕਰ, ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਜਿਨ੍ਹਾਂ ਕੰਮਾਂ 'ਚ ਗੁਣ ਹੈ ਨਹੀਂ, ਤੇ ਕਮੜੇ ਵਿਸਾਰ, ਉਹ ਕਮੜੇ ਉਹ ਕੰਮ ਆਪਣੇ ਜੀਵਨ 'ਚੋਂ ਵਿਸਾਰ ਦੇ। ਕਾਪੀ 'ਤੇ ਲਿਖ ਲਾ ਚੰਗੇ ਮਾੜੇ ਦੋਵੇਂ, ਮਾੜਿਆਂ 'ਤੇ ਕਾਂਟੇ ਫੇਰੀ ਜਾ ਅਤੇ ਕਰਨੇ ਬੰਦ ਕਰ ਦੇ, ਹੁਣ ਚੰਗੇ ਕਰਨੇ ਸ਼ੁਰੂ ਕਰ ਦੇ। ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਤੇ ਕਮੜੇ ਵਿਸਾਰ, ਇਹ ਮਨ ਵਿੱਚ ਸੋਚ ਕੇ ਜਾ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਮਤਾ ਤੈਨੂੰ ਸਾਈਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਕਮੀ ਨਾ ਕਰ, ਉਹ ਜੇ ਬੱਚਾ ਇਹ ਸੋਚ ਲਵੇ, ਸਟੂਡੈਂਟ ਇਹ ਸੋਚ ਲਵੇ ਵੀ ਗਲਤੀ ਨਹੀਂ ਕਰਨੀ, ਵੀ ਟੀਚਰ ਨੂੰ ਜਾ ਕੇ ਸੌਰੀ ਕਹਿਣਾ ਪਵੇ। ਜੇ ਆਪਣੇ ਮਨ ਵਿੱਚ ਇੱਕ ਗਲਤੀ ਤੋਂ ਬਾਅਦ ਸਟੂਡੈਂਟ ਇਹ ਸੋਚ ਲਵੇ ਹੁਣ ਗਲਤੀ ਦੁਬਾਰਾ ਕਰਨੀ ਨਹੀਂ, ਤਾਂ ਕਿ ਟੀਚਰ ਪ੍ਰਿੰਸੀਪਲ ਦੇ ਸਾਹਮਣੇ ਸਿਰ ਨੀਵਾਂ ਕਰਨਾ ਪਵੇ। ਜੇ ਬੱਚਾ ਇੱਕ ਗਲਤੀ ਕਰਨ ਤੋਂ ਬਾਅਦ ਇਹ ਸੋਚ ਲਵੇ ਅੱਜ ਤੋਂ ਬਾਅਦ ਉਹ ਕੰਮ ਹੀ ਨਹੀਂ ਕਰਨਾ, ਪਿਤਾ ਨੂੰ ਸੌਰੀ ਕਹਿਣਾ ਪਵੇ, ਪਿਤਾ ਸਾਹਮਣੇ ਸਿਰ ਨੀਵਾਂ ਕਰਨਾ ਪਵੇ, ਕੰਮ ਹੀ ਉਹ ਕਰਾਂਗਾ ਜਿਹੜਾ ਮੇਰਾ ਪਿਤਾ ਮੇਰੇ ਤੋਂ ਚਾਹੁੰਦਾ ਹੈ। ਧੀ ਸੋਚੇ ਮੈਂ ਹੁਣ ਉਹ ਕੰਮ ਹੀ ਨਹੀਂ ਕਰਨਾ ਜਿਹਦੇ ਨਾਲ ਮੈਨੂੰ ਆਪਣੇ ਮਾਂ ਬਾਪ ਦੇ ਸਾਹਮਣੇ ਜਾ ਕੇ ਸ਼ਰਮਿੰਦਾ ਹੋਣਾ ਪਵੇ, ਮੈਂ ਕੰਮ ਹੀ ਉਹ ਕਰਾਂਗੀ ਜੋ ਮੇਰੇ ਮਾਂ ਬਾਪ ਮੇਰੇ ਤੋਂ ਉਮੀਦ ਲਾ ਕੇ ਬੈਠੇ ਹਨ। ਜੇ ਇੱਦਾਂ ਆ ਜਾਏ ਗੱਲ, ਉਹ ਸਾਈਂ ਕਿਤੇ ਬਾਹਰ ਨਹੀਂ ਬੈਠਾ, ਉਹ ਸਾਈਂ ਹਰ ਹਿਰਦੇ 'ਚ ਬੈਠਾ ਹੈ। ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ, ਮੈਂ ਕੀ ਮੂੰਹ ਵਿਖਾਵਾਂਗਾ ਤੁਹਾਨੂੰ। ਦੁਸ਼ਟ ਚੋਰ, ਮੈਂ ਤਾਂ ਦੁਸ਼ਟ ਵੀ ਹਾਂ ਅਤੇ ਚੋਰ ਵੀ ਹਾਂ, ਅਪਰਾਧੀ ਵੀ ਹਾਂ ਵਕਾਰੀ ਵੀ ਹਾਂ। ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਅਖੀਰ 'ਚ ਨਾਨਕ ਨੀਚ ਨਾਨਕ ਨਮਾਣਾ ਕਹਿ ਵਿਚਾਰ, ਇਹ ਵਿਚਾਰ ਨਾਨਕ ਜੀ ਦੱਸ ਰਹੇ ਹਨ, ਗੁਰੂ ਨਾਨਕ ਪਿਤਾ ਜੀ ਇਹ ਵਿਚਾਰ ਦੱਸ ਰਹੇ ਹਨ ਕਿ ਤਾਣਕ ਰੂਪ ਰਹਾਂ ਕਰਤਾਰ, ਹੇ ਕਰਤਾਰ ਹੇ ਮੇਰੇ ਮਾਲਕ, ਮੈਂ ਤਾਣਕਾਂ ਵਾਲਾ ਰੂਪ ਬਣਾਇਆ ਹੋਇਆ। ਭਾਗਾਂ ਵਾਲੇ ਗੁਰਸਿੱਖੋ, ਇਹ ਰੂਪ ਗੁਰੂ ਨਾਨਕ ਸਾਹਿਬ ਦਾ ਨਹੀਂ, ਇਹ ਰੂਪ ਸਾਡਾ ਹੈ, ਇਹ ਰੂਪ ਮੇਰਾ ਹੈ, ਇਹ ਆਪਣਾ ਆਪਣਾ ਰੂਪ ਬਦਲ ਲਈਏ। ਜਿਹੜੇ ਸ਼ਿਕਾਰ ਦੀ ਪਰਿਭਾਸ਼ਾ ਦੱਸੀ ਹੈ, ਜੋ ਬੁਰਾਈਆਂ ਦੱਸੀਆਂ ਨੇ, ਗੁਰੂ ਬਖਸ਼ਿਸ਼ ਕਰੇ, ਬਾਣੀ ਪੜ੍ਹਦਿਆਂ ਵਿਚਾਰਦਿਆਂ ਇਹ ਮਾੜੀਆਂ ਆਦਤਾਂ ਜੀਵਨ 'ਚੋਂ ਨਿਕਲ ਜਾਣ ਅਤੇ ਇਸ ਪਾਵਨ ਸ਼ਬਦ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਈਏ। ਚੰਗੀਆਂ ਗੱਲਾਂ, ਚੰਗੀਆਂ ਵਿਚਾਰਾਂ ਜੀਵਨ ਵਿੱਚ, ਪਰਿਵਾਰਾਂ ਵਿੱਚ ਆ ਜਾਣ, ਪਰਿਵਾਰਕ ਸੂਤਰ 'ਚ ਪਰੋਏ ਜਾਣ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਪਾਵਨ ਸ਼ਬਦ ਸ੍ਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 24 ਉੱਪਰ ਸੁਭਾਏਮਾਨ ਸੀ, ਜਿਸ ਦੀ ਵਿਚਾਰ ਅੱਜ ਆਪਾਂ ਸਾਂਝੀ ਕੀਤੀ ਹੈ। ਬਾਕੀ ਅਗਲੇ ਜੋ 5 ਦੀਵਾਨ ਹੋਰ ਨੇ, ਉਹਨਾਂ ਵਿੱਚ ਵੱਖ ਵੱਖ ਸ਼ਬਦ ਲੈ ਕੇ ਉਹਨਾਂ ਦੀ ਵਿਚਾਰ ਆਪਾਂ ਸਾਂਝੀ ਕਰਾਂਗੇ। ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਦਾ, ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਭੁੱਲਾਂ ਮੇਰੀਆਂ ਬਚਨ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣੇ, ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।